नूर अरसों कुरसों चटी है, तुद डिठे सचे पातशाह। मल जन्म जन्म दी कट्टी है, सतनाम वाहिगुरु साहिब जीओ। सूही महला चौथा, तू करता सब किछ आपे जाण है, क्या तुद पह आख सुनाइय। बुरा भला तुद सब किछ सूझै, जे हा को करे ते हा को पाइय। तू करता सब किछ आपे जाण है, क्या तुद पह आख सुनाइय। बुरा भला तुद सब किछ सूझै, जे हा को करे ते हा को पाइय। मेरे साहिब तू अंतर बिद जान है, बुरा भला तुद सब किछ सूझै। तुद भावै तिवै बुलावै रहाओ, सब मोह माया शरीर हर का हर किया। विच देही मानुख भगत कराई, एक ना सतगुर मेल सुख देवहै। एक मन मुख धंद पिटाई, सब को तेरा तू सबना का मेरे करते। तुद सबना सिर लिखिया लेख, जेही तू नदर कर करहें ते हा को होवै। बिन नदरी नाही को पेख, तेरी वड्याई तू है जान है। सब तुदनो नित त्याए, जिसनो तुद भावै तिसनो तू मिलै। जन नानक सो थाए पाए, तेरी वड्याई तू है जान है। सब तुदनो नित त्याए, जिसनो तुद भावै तिसनो तू मिलै। जन नानक सो थाए पाए। वाहिगुरु जी का खालसा, वाहिगुरु जी की फतेह। सतगुरु दसां पातशाहियां दे आत्मक स्वरूप सर्व कला समर्थ सतगुरु दीन दुनिया दे मालक श्री गुरु ग्रंथ साहिब जी दी पावन पवित्र चरण शरण विच सुभायमान गुरु रूप साध संगत जीओ, अमृत वेले दे दीवान विच आप जी ने सतगुरां दे चरणां विच नमस्कार करके अपने जीवन नूं गुरु की खुशी दा पात्र बनाया है। लड़ीवार गुरशब्द दी विचार अधीन अज दा जो शब्द है, गुरु रामदास पातशाह जी दे वचन सूही राग विच सुभायमान हन। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਵਿਸ਼ੇਸ਼ ਤੌਰ 'ਤੇ ਅਕਾਲ ਪੁਰਖ ਵਾਹਿਗੁਰੂ ਦਾ ਅੰਦਰਲਾ ਗੁਣ ਜੋ ਅੰਤਰਜਾਮੀ ਹੈ, ਹਰ ਇੱਕ ਜੀਵ ਦੀ ਮਨ ਵਿੱਚ ਉੱਠਦੀ ਇੱਕ ਇੱਕ ਤਰੰਗ ਨੂੰ ਜਾਣਨ ਵਾਲਾ ਹੈ। ਇਹ ਇੱਕ ਐਸੀ ਅਵਸਥਾ ਹੈ ਜਿਹਦੇ ਵਿੱਚ ਪਹੁੰਚਿਆਂ ਹੀ ਪਤਾ ਲੱਗਦਾ ਹੈ। ਉਹਦੇ ਤੋਂ ਪਹਿਲਾਂ ਤਾਂ ਹੰਕਾਰ ਦੀ ਬੁੱਧੀ ਵਿੱਚ ਅਸੀਂ ਆਮ ਤੌਰ 'ਤੇ ਇਸ ਤਰ੍ਹਾਂ ਜਿਉਂਦੇ ਹਾਂ ਕਿ ਜੋ ਕੁਝ ਅਸੀਂ ਕਰਦੇ ਹਾਂ ਸ਼ਾਇਦ, ਜੋ ਕੁਝ ਸੋਚਦੇ ਹਾਂ, ਜੋ ਕੁਝ ਕਰਦੇ ਹਾਂ, ਇਹ ਕੇਵਲ ਸਾਨੂੰ ਹੀ ਪਤਾ ਹੈ। ਪਰ ਜਿਸ ਦਿਨ ਜਿਉਂ ਜਿਉਂ ਇਹ ਧਾਰਮਿਕ ਦੁਨੀਆ ਦੀ ਕਲਾਸ ਵੱਧਦੀ ਜਾਂਦੀ ਹੈ, ਅੱਗੇ ਆਦਮੀ ਵੱਧਦਾ ਹੈ, ਤਿਉਂ ਤਿਉਂ ਉਹਦੀ ਵਿਸ਼ਾਲ ਸੋਚਣੀ ਹੋਰ ਕਈ ਕੁਝ ਦੇਖਦੀ ਹੈ। ਉਹਦੇ ਵਿੱਚੋਂ ਪਤਾ ਲੱਗਦਾ ਹੈ ਕਿ ਜਿਸ ਪਰਮਾਤਮਾ ਦੇ ਅੱਗੇ ਤੂੰ ਜੋ ਕੁਝ ਕਹਿਣਾ ਉਹ ਤਾਂ ਪਹਿਲਾਂ ਹੀ ਜਾਣਦਾ ਹੈ। ਉਹ ਤਾਂ ਅਜੇ ਵਿਚਾਰ ਪੈਦਾ ਨਹੀਂ ਹੁੰਦਾ ਕਹਿਣ ਵਾਸਤੇ, ਉਸ ਤੋਂ ਪਹਿਲਾਂ ਉਹਦੇ ਤੱਕ ਚਲਾ ਜਾਂਦਾ। ਇਹਨੂੰ ਕਿਹਾ ਸਤਿਗੁਰਾਂ ਨੇ, ਤੂੰ ਕਰਤਾ ਸਭ ਕੁਛ ਆਪੇ ਜਾਣ ਹੈ, ਤੂੰ ਸਭ ਕੁਝ ਹੀ ਜਾਣਦਾ ਹੈ। ਜੋ ਕੁਝ ਮਨੁੱਖ ਸੋਚਦਾ ਹੈ ਅੰਦਰ, ਅਤੇ ਜੇ ਇਹ ਅਭਿਆਸ ਸਾਰਾ ਦਿਨ ਪਕਾਇਆ ਜਾਏ ਜ਼ਿੰਦਗੀ ਤਬਦੀਲ ਹੋ ਜਾਏਗੀ। ਕਿਉਂਕਿ ਜਿਹਨੇ ਇਹ ਜਾਣਿਆ ਹੈ ਕਿ ਅੰਤਰਜਾਮੀ ਹੈ ਪਰਮਾਤਮਾ, ਉਹਨੂੰ ਸਾਧ ਸੰਗਤ ਭੈ ਦੀ ਅਗਨੀ ਉਹਦੇ ਵਿੱਚ ਪੈਦਾ ਹੋਵੇਗੀ। ਭੈ ਡਰ ਅੰਦਰ ਇੱਕ ਅਦਬ ਪੈਦਾ ਹੋਵੇਗਾ ਕਿ ਮੈਂ ਪਰਮਾਤਮਾ ਦੇ ਸਤਿਕਾਰ ਵਿੱਚ ਰਹਾਂ, ਕਿਉਂਕਿ ਮੇਰੇ ਅੰਦਰ ਦੀ ਸਾਰੀ ਘਟਨਾ ਨੂੰ ਜਾਣੀ ਜਾ ਰਿਹਾ। ਇੱਕ ਸਕਰੀਨ ਵਾਂਗ ਮੇਰੇ ਖਿਆਲ ਉਹਦੇ ਅੱਗੋਂ ਦੀ ਲੰਘ ਰਹੇ ਨੇ। ਉਹ ਜਾਣਦਾ ਹੈ, ਅੰਤਰਜਾਮੀ ਹੈ। ਇਹ ਪਕਾਉਣ ਦੇ ਨਾਲ ਅਭਿਆਸ ਬਹੁਤ ਸਾਰੇ ਪਾਪ ਆਪਣੇ ਆਪ ਝੜ ਜਾਂਦੇ ਨੇ। ਵੈਸੇ ਤਾਂ ਮੋਟੇ ਤੌਰ 'ਤੇ ਵੀ ਪਾਪ ਵਾਸਤੇ, ਅਪਰਾਧ ਵਾਸਤੇ ਮਨੁੱਖ ਨੂੰ ਇਕੱਲ ਚਾਹੀਦੀ ਹੈ, ਜਾਂ ਉਹ ਆਮ ਲੋਕਾਂ ਵਿੱਚ ਪਾਪ ਨਹੀਂ ਕਰ ਸਕਦਾ, ਉਸਨੂੰ ਪਰਦਾ ਚਾਹੀਦਾ। ਪਰ ਜਦੋਂ ਪਰਦਾ ਚੁੱਕਿਆ ਗਿਆ ਕਿ ਵਾਹਿਗੁਰੂ ਅੰਤਰਜਾਮੀ ਹੈ, ਅਕਾਲ ਪੁਰਖ ਜਾਣਦਾ ਹੀ ਹੈ, 50% ਪਾਪ ਤਾਂ ਆਪਣੇ ਆਪ ਹੀ ਬੰਦ ਹੋ ਜਾਣਗੇ। ਕਿਉਂਕਿ ਜਦੋਂ ਪਤਾ ਲੱਗਾ ਕਿ ਹੱਟ ਪੱਟਣ ਵੀ ਜਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਇਹ ਅੰਤਰਜਾਮੀ ਉਸ ਨੂੰ ਜਾਣਨਾ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਪਹਿਲੂ ਹੈ, ਬਹੁਤ ਵੱਡਾ ਰਸਤਾ ਹੈ। ਤਾਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਤੂੰ ਕਰਤਾ ਸਭ ਕੁਛ ਆਪੇ ਜਾਣ ਹੈ, ਕਿਆ ਤੁਧ ਪਹਿ ਆਖ ਸੁਣਾਈਐ, ਮੂੰਹ ਤੋਂ ਆਖ ਕੇ ਤੈਨੂੰ ਕੀ ਦੱਸਾਂ। ਤੂੰ ਮੇਰੇ ਅੰਦਰ ਦੀ ਭਾਵਨਾ ਨੂੰ, ਬਿਰਤੀ ਨੂੰ ਜਾਣਦਾ ਹੈ। ਸਾਹਿਬ ਕਹਿੰਦੇ, ਬੁਰਾ ਭਲਾ ਤੁਧ ਸਭ ਕੁਛ ਸੂਝੈ। ਉਹਦੇ ਅੰਦਰ ਐਸੀ ਇੱਕ ਦਸ਼ਾ ਹੈ, ਬੁਰੇ ਅਤੇ ਭਲੇ ਦੀ ਪਹਿਚਾਣ ਵੀ ਹੈ, ਸਭ ਕੁਛ ਜਾਣਦਾ ਹੈ ਕਿ ਅੰਦਰ ਕੀ ਵਰਤ ਰਿਹਾ, ਸੁੱਝਦਾ ਉਸ ਨੂੰ। ਜਿਹਾ ਕੋ ਕਰੇ ਤਿਹਾ ਕੋ ਪਾਈਐ, ਜਿਵੇਂ ਦਾ ਮਨੁੱਖ ਆਪਣੇ ਜੀਵਨ ਵਿੱਚ ਕਮਾਉਂਦਾ ਹੈ, ਉਹ ਹੀ ਪਰਤ ਕੇ ਉਹਦੇ ਉੱਤੇ ਵਾਪਰ ਜਾਂਦਾ, ਉਹਦੀ ਜ਼ਿੰਦਗੀ ਵਿੱਚ ਆਉਂਦਾ ਹੈ। ਇਹ ਦੋ ਪ੍ਰਕਾਰ ਦਾ ਹੈ। ਕੁਝ ਲੋਕ ਤਾਂ ਇਸ ਤਰ੍ਹਾਂ ਦੇ ਨੇ ਬੇਪਰਵਾਹ, ਦੁੱਖ ਦੋ ਤਰ੍ਹਾਂ ਨਾਲ ਆਉਂਦਾ ਹੈ। ਇੱਕ ਤਾਂ ਸਾਧ ਸੰਗਤ ਦੁੱਖ ਆਉਂਦਾ, ਮਨੁੱਖ ਕਰਮ ਕਰਦਾ ਅਤੇ ਉਹਦਾ ਫਲ ਭੋਗਦਾ ਹੈ। ਬਹੁਤਾਤ ਵਿੱਚ ਦੁੱਖ ਸੰਸਾਰ ਵਿੱਚ ਇਹੀ ਹੈ। ਪਰ ਕਿਤੇ ਕਿਤੇ ਕੋਈ ਲੋਕ ਪਰਉਪਕਾਰ ਦੇ ਅਧੀਨ, ਕਿਉਂਕਿ ਦੁੱਖ ਉਹਨਾਂ ਵਾਸਤੇ ਰਹਿੰਦੇ ਨਹੀਂ, ਦੁੱਖ ਅਤੇ ਸੁੱਖ ਇੱਕ ਹੋ ਜਾਂਦਾ ਹੈ, ਉਹ ਕਈ ਵਾਰੀ ਪਰਉਪਕਾਰ ਅਧੀਨ ਦੂਜਿਆਂ ਦੇ ਦੁੱਖਾਂ ਨੂੰ ਘਟਾਉਣ ਵਾਸਤੇ ਆਪ ਉਸ ਰਾਹ 'ਤੇ ਤੁਰਦੇ ਨੇ, ਉਹਨਾਂ ਨੂੰ ਕੱਢਣ ਵਾਸਤੇ। ਇਸ ਕਰਕੇ ਉਸ ਦੁਨੀਆ ਵਿੱਚ ਵਿਚਰਨ ਕਰਕੇ ਕੁਝ ਨਾ ਕੁਝ ਉਹਨਾਂ ਨੂੰ ਵੀ ਵਾਪਰਦਾ ਹੈ। ਜਿਵੇਂ ਕਿਸੇ ਨੂੰ ਚਿੱਕੜ ਵਿੱਚੋਂ ਕੱਢਣਾ ਹੋਵੇ ਅਤੇ ਕੱਢਣ ਲੱਗਿਆਂ ਦੋ ਚਾਰ ਸਾਧ ਸੰਗਤ ਚਿੱਕੜ ਦੇ ਛਿੱਟੇ ਜਿਹੜੇ ਨੇ ਉਹ ਕੱਢਣ ਵਾਲੇ 'ਤੇ ਜ਼ਰੂਰ ਪੈਂਦੇ ਨੇ। ਕੁਦਰਤੀ ਤੌਰ 'ਤੇ ਹੈ। ਜਿਹਨੇ ਚਿੱਕੜ ਵਿੱਚੋਂ ਕੱਢਣਾ ਉਹਦੇ 'ਤੇ ਉਹਦਾ ਕੁਝ ਨਾ ਕੁਝ ਤਾਂ ਪ੍ਰਭਾਵ ਪਏਗਾ, ਭਾਵੇਂ ਉਹਦੇ ਤੋਂ ਫਿਰ ਉਸ ਨੂੰ ਧੋ ਦਿੰਦਾ ਹੈ, ਖਤਮ ਕਰ ਦਿੰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਕ ਤਾਂ ਜਿਵੇਂ ਦਾ ਮਨੁੱਖ ਕਰੇ ਉਸ ਦੇ ਜੀਵਨ ਦੀ ਕਲਾ ਕੜੀ ਬਣ ਜਾਂਦੀ, ਉਹਦੇ ਅਨੁਸਾਰ ਫਲ ਭੋਗਦਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਹਿੰਦੇ, ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੈ, ਬਿਲਕੁਲ ਨੇੜੇ ਚਲੇ ਗਏ, ਬਿਲਕੁਲ ਨਜ਼ਦੀਕਤਾ ਵਿੱਚ ਜਾ ਕੇ ਬਚਨ ਕਹਿ ਰਹੇ ਨੇ ਕਿ ਹੇ ਪ੍ਰਭੂ, ਹੇ ਪਰਮਾਤਮਾ, ਤੂੰ ਤਾਂ ਮੇਰੇ ਬਿਲਕੁਲ ਨੇੜੇ ਹੈ, ਕੋਲ ਹੈ, ਤੂੰ ਮੇਰੇ ਜੀਵਨ ਦੀ ਹਰ ਇੱਕ ਘਟਨਾ ਨੂੰ ਜਾਣਨ ਵਾਲਾ ਹੈ, ਮੇਰੇ ਪਾਪ ਅਤੇ ਪੁੰਨ ਨੂੰ ਪਹਿਚਾਣਦਾ ਹੈ। ਇਤਨੀ ਨਜ਼ਦੀਕਤਾ ਆ ਗਈ, ਫਿਰ ਕਹਿ ਦਿੱਤਾ ਬੁਰਾ ਭਲਾ ਤੁਧ ਸਭ ਕੁਛ ਸੂਝੈ, ਦੋ ਵਾਰੀ ਸ਼ਬਦ ਵਰਤਿਆ, ਪਰ ਉਹਦੇ ਵਿੱਚ ਇੱਕ ਸਾਧ ਸੰਗਤ ਉਦਾਰਤਾ ਹੈ ਪਰਮਾਤਮਾ ਦੇ ਵਿੱਚ ਕਿ ਜਿੱਥੇ ਉਹ ਅੰਤਰਜਾਮੀ ਹੈ ਉੱਥੇ ਪਰਦੇ ਢੱਕਣ ਵਾਲਾ ਵੀ ਹੈ, ਜਿੱਥੇ ਉਹ ਸਾਰਿਆਂ ਦੇ ਐਬ ਅਤੇ ਉਹਨਾਂ ਦੀਆਂ ਚੰਗਿਆਈਆਂ ਨੂੰ ਜਾਣਨ ਵਾਲਾ ਵੀ ਹੈ, ਉੱਥੇ ਉਹਦੇ ਵਿੱਚ ਇੱਕ ਹੋਰ ਵੀ ਸੁਭਾਅ ਹੈ ਕਿ ਉਹ ਜਿਹਦੇ ਜੀਵਨ ਦੀ ਕਮੀ ਵੇਖਦਾ ਉਹਨੂੰ ਕਦੀ ਪ੍ਰਗਟ ਨਹੀਂ ਕਰਦਾ, ਉਹਦੇ ਉੱਤੇ ਕੱਪੜਾ ਪਾ ਦਿੰਦਾ, ਉਹਦੇ ਉਹਨੂੰ ਢੱਕ ਦਿੰਦਾ ਹੈ। ਸਤਿਗੁਰੂ ਨੇ ਕਈ ਥਾਵਾਂ 'ਤੇ ਬਚਨ ਕੀਤੇ ਕਿ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੋ ਪੱਤ ਮੇਰੀ। ਇਹ ਠੀਕ ਹੈ ਵੀ ਮੇਰੇ ਜੀਵਨ ਵਿੱਚ ਕਿੰਨੇ ਪਾਪ ਸਨ, ਕਿੰਨੇ ਅਪਰਾਧ ਕੀਤੇ ਨੇ, ਕਿੰਨੇ ਗੁਨਾਹ ਕੀਤੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਵੇਖੋ, ਉਹਨੇ ਆਪਣੇ ਪ੍ਰੇਮ ਦੇ ਕੱਪੜੇ ਨਾਲ ਮੇਰੇ ਜੀਵਨ ਨੂੰ ਢੱਕ ਲਿਆ ਹੈ। ਪ੍ਰੇਮ ਪਟੋਲਾ, ਪਟੋਲੇ ਦਾ ਅਰਥ ਹੈ ਪੱਟ ਦੇ ਅਰਥ ਨੇ ਕੱਪੜਾ, ਓਲੇ ਦਾ ਅਰਥ ਹੈ ਪਰਦਾ। ਆਪਣੀ ਪ੍ਰੇਮ ਦੀ ਬਖਸ਼ਿਸ਼ ਕਰਕੇ ਉਸਨੇ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਕਾਹਦੇ ਵਾਸਤੇ, ਢੱਕਣ ਕੋ ਪੱਤ ਮੇਰੀ। ਅੱਗੇ ਬਚਨ ਕੀਤਾ ਕਹਿੰਦੇ ਦਾਨਾ ਬੀਨਾ ਸਾਈਂ ਮੈਂਡਾ। ਦਾਨਾ ਬੀਨਾ ਦਾ ਅਰਥ ਇਹ ਬੜਾ ਸਿਆਣਾ ਹੈ। ਆਮ ਤੌਰ 'ਤੇ ਸੰਸਾਰੀ ਪੱਖ ਵਿੱਚ ਵੇਖੀਏ, ਸਤ ਸੰਗਤ ਕਿਸੇ ਦਾ ਪੜਦਾ, ਕਿਸੇ ਦਾ ਭੇਤ ਆ ਜਾਏ, ਬੰਦਾ ਯਤਨ ਕਰਦਾ ਕਿ ਉਹਦੇ ਭੇਦ ਨੂੰ ਸੰਸਾਰ ਵਿੱਚ ਖੋਲ੍ਹ ਦਿੱਤਾ ਜਾਏ। ਜੇ ਖੋਲ੍ਹਿਆ ਨਾ ਜਾਏ ਤਾਂ ਉਹਦੇ ਉੱਤੇ ਪ੍ਰਭਾਵ ਪਾ ਕੇ ਰੱਖਦਾ ਵੀ ਤੇਰੀ ਇਸ ਮੈਂ ਅੰਦਰਲੇ ਭੇਤ ਨੂੰ ਜਾਣਨਾ, ਉਹਦੇ ਤੋਂ ਕੰਮ ਲੈਂਦਾ ਹੈ, ਉਹਨੂੰ ਦਬਾ ਕੇ ਰੱਖਦਾ। ਅਕਾਲ ਪੁਰਖ ਵਾਹਿਗੁਰੂ ਵਿੱਚ ਇੰਨੀ ਵੱਡੀ ਉਦਾਰਤਾ ਹੈ ਅਤੇ ਉਹ ਸਾਰਿਆਂ ਦੇ ਅਵਗੁਣ ਵੇਖ ਵੀ ਲੈਂਦਾ ਹੈ ਅਤੇ ਅਵਗੁਣ ਵੇਖਣ ਦੇ ਬਾਵਜੂਦ ਕਿਸੇ ਦਾ ਪਰਦਾ ਨਹੀਂ ਲਾਉਂਦਾ, ਪਰਦੇ ਢੱਕ ਦਿੰਦਾ ਹੈ, ਉਹਦੀ ਇੱਜ਼ਤ ਨੂੰ ਬਚਾ ਲੈਂਦਾ, ਉਹਦੇ ਜੀਵਨ ਦੇ ਉੱਤੇ ਪਰਦਾ ਪਾ ਦਿੰਦਾ। ਇਸ ਕਰਕੇ ਉਹਦਾ ਅੰਤਰਜਾਮੀ ਹੋਣਾ ਇੱਕ ਹੋਰ ਘਟਨਾ ਹੈ ਜੀਵਨ ਦੀ, ਸਾਡੇ ਵਰਗੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਹਿ ਰਹੇ ਹਨ, ਤੁਧ ਭਾਵੈ ਅਤੇ ਮੈਂ ਬੁਲਾਵੈ, ਜਿਵੇਂ ਤੈਨੂੰ ਚੰਗਾ ਲੱਗੇ, ਜਿਵੇਂ ਤੂੰ ਚਾਹੇ ਉਵੇਂ ਹੀ ਬੁਲਾਉਂਦਾ ਹੈ। ਫਿਰ ਸਾਹਿਬ ਕਹਿੰਦੇ ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁੱਖ ਭਗਤ ਕਰਾਈ, ਇੱਕ ਨਾ ਸਤਿਗੁਰ ਮੇਲ ਸੁਖ ਦੇਵੈ, ਇੱਕ ਮਨ ਮੁਖ ਧੰਦ ਪਿਟਾਈ। ਹੁਣ ਪਹਿਲਾਂ ਤਾਂ ਸ਼ਬਦ ਕਿਹਾ ਕਿ ਬੁਰੇ ਅਤੇ ਭਲੇ ਨੂੰ ਤੂੰ ਸਭ ਕੁਝ ਜਾਣਨਾ। ਇਹ ਜਿਹੜਾ ਅੱਗੇ ਇੱਕ ਅੰਕ ਹੈ ਦੂਸਰਾ, ਇਹਦੇ ਵਿੱਚ ਸਤਿਗੁਰਾਂ ਨੇ ਇਹ ਵੀ ਦੱਸ ਦਿੱਤਾ ਕਿ ਬੁਰਾ ਕੀ ਹੈ ਅਤੇ ਭਲਾ ਕੀ ਹੈ ਜੀਵਨ ਦੇ ਵਿੱਚ, ਕਿਉਂਕਿ ਇਹਦੇ ਸੰਬੰਧ ਵਿੱਚ ਬੜੇ ਭਰਮ ਭੁਲੇਖੇ ਨੇ, ਚੰਗਿਆਈ ਕੀ ਹੈ, ਬੁਰਿਆਈ ਕੀ ਹੈ। ਆਮ ਤੌਰ 'ਤੇ ਅਸੀਂ ਜਿਹੜਾ ਕਾਰਜ ਖੁਦ ਕਰਨੇ ਹਾਂ ਉਹਨੂੰ ਅਸੀਂ ਚੰਗਾ ਸਮਝਦੇ ਹਾਂ, ਜਿਹੜਾ ਕਾਰਜ ਅਸੀਂ ਨਹੀਂ ਕਰਦੇ ਉਸਨੂੰ ਅਸੀਂ ਮਾੜਾ ਸਮਝਦੇ ਹਾਂ। ਪਰ ਸਤਿਗੁਰਾਂ ਨੇ ਕਿਹਾ ਚੰਗਿਆਈ ਕੀ ਹੈ, ਚੰਗਿਆਈ ਹੈ ਮਨੁੱਖੀ ਜੀਵਨ ਦੇ ਵਿੱਚ, ਕਹਿਣ ਲੱਗੇ ਵਿੱਚ ਦੇਹੀ ਮਾਨੁੱਖ ਭਗਤ ਕਰਾਈ, ਇਹ ਹੈ ਮਨੁੱਖਾ ਜੀਵਨ ਦੀ ਸਭ ਤੋਂ ਉੱਚੀ ਚੰਗਿਆਈ ਕਿ ਉਹ ਆਪਣੀ ਇਸ ਮਿਲੀ ਹੋਈ ਮਨੁੱਖੀ ਦੇਹ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰੇ। ਵੈਸੇ ਸਾਰੀਆਂ ਜੂਨਾਂ ਦੇ ਵਿੱਚ ਇਹ ਅਪਰਾਧ ਨਹੀਂ, ਹੋਰ ਕਿਸੇ ਵੀ ਜੋਨ ਵਿੱਚ ਇੰਨੇ ਪਸ਼ੂ ਨੇ, ਇੰਨੇ ਪੰਛੀ ਨੇ, ਇੰਨੇ ਪਾਣੀ ਵਿੱਚ ਰਹਿਣ ਵਾਲੇ ਜੀਵ ਨੇ, ਕਿਸੇ ਦੇ ਉੱਤੇ ਇਸ ਅਪਰਾਧ ਦਾ ਅੰਕੁਸ਼ ਨਹੀਂ ਲਾਇਆ ਗਿਆ ਕਿ ਜੇ ਉਹ ਬੰਦਗੀ ਨਾ ਕਰੇਗਾ ਤਾਂ ਅਪਰਾਧੀ ਹੈ। ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਵੀ ਇੱਕ ਗਊ ਨਾਮ ਨਹੀਂ ਜਪਦੀ ਤਾਂ ਅਪਰਾਧੀ ਹੈ, ਕਿਤੇ ਲਿਖਿਆ ਨਹੀਂ ਹੋਇਆ। ਕਿਤੇ ਕੋਈ ਕੌਆ, ਕਿਤੇ ਕੋਈ ਪੰਛੀ, ਕਿਤੇ ਕੋਈ ਸੱਪ ਨਾਮ ਨਾਲ ਨਹੀਂ ਜੁੜਦਾ ਅਤੇ ਉਹ ਅਪਰਾਧੀ ਹੈ। ਪਰ ਇੱਕ ਗੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਸਾਫ਼ ਤੌਰ 'ਤੇ ਇੱਕ ਵਾਰੀ ਨਹੀਂ ਸੈਂਕੜੇ ਵਾਰੀ ਲਿਖੀ ਹੈ ਕਿ ਜੇ ਮਨੁੱਖੀ ਜਾਮਾ ਧਾਰਨ ਕਰਕੇ ਕੋਈ ਨਾਮ ਨਹੀਂ ਜਪਦਾ ਉਹ ਇਕੱਲਾ ਅਪਰਾਧੀ ਨਹੀਂ, ਉਸ ਨੂੰ ਕਿਹਾ ਆਤਮ ਹਤਿਆਰਾ, ਆਤਮਘਾਤੀ ਕਿਹਾ ਹੈ ਜੇ ਮਨੁੱਖੀ ਜਾਮੇ ਵਿੱਚ ਨਹੀਂ ਜਪਦਾ। ਸਾਹਿਬ ਦੇ ਬਚਨ ਨੇ ਨਾਮ ਨਾ ਜਪੈ ਅਤੇ ਆਤਮਘਾਤੀ, ਉਹ ਆਪਣੀ ਆਤਮਾ ਦਾ ਘਾਤ ਕਰ ਰਹੇ ਨੇ, ਉਹ ਆਪਣੇ ਜੀਵਨ ਦਾ ਕਤਲ ਕਰ ਰਹੇ ਨੇ ਅੰਦਰੋਂ। ਨਾਮ ਨਾ ਜਪੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ। ਜਿਹੜੇ ਮਨੁੱਖ ਨਾਮ ਨਹੀਂ ਜਪਦੇ ਅਤੇ ਆਤਮਘਾਤੀ, ਉਹ ਆਪਣੀ ਆਤਮਾ ਦਾ ਘਾਤ ਕਰ ਰਹੇ ਨੇ, ਉਹ ਮਨੁੱਖੀ ਜਾਮੇ ਦਾ ਨਿਰਾਦਰ ਕਰ ਰਹੇ ਨੇ, ਉਹ ਪਰਮਾਤਮਾ ਵੱਲੋਂ ਮਿਲੀ ਹੋਈ ਸੁਗਾਤ ਨੂੰ ਮਿੱਟੀ ਵਿੱਚ ਰੋਲ ਰਹੇ ਨੇ। ਕੀਮਤੀ ਬੜੀ ਸੀ ਦਿੱਤੀ ਉਹਨੇ ਤਰੁੱਠ ਕੇ ਕਿਰਪਾ ਕਰਕੇ, ਬੜੀ ਉੱਚੀ ਚੀਜ਼ ਸੀ, ਕਿਉਂਕਿ ਇਸ ਸਰੀਰ ਦੇ ਨਾਲ ਅਸੀਂ ਜੋ ਕਰ ਸਕਦੇ ਹਾਂ, ਜੇ ਨਾ ਕਰ ਸਕੇ ਤਾਂ ਅਧੂਰਾ ਰਹਿ ਜਾਏਗਾ ਸਭ ਕੁਝ। ਅਸੀਂ ਉਹਦਾ ਨਿਰਾਦਰ ਕਰ ਦਿਆਂਗੇ ਜੀਵਨ ਦਾ। ਬੰਦਗੀ ਨਾ ਕਰਨੀ ਕੀ ਹੈ? ਪਰਮਾਤਮਾ ਵੱਲੋਂ ਜਿਹੜੀ ਗਿਫਟ ਦਿੱਤੀ ਗਈ ਹੈ, ਸੁਗਾਤ ਮਿਲੀ ਹੈ ਜੀਵਨ, ਉਹਦਾ ਬੜਾ ਭਾਰੀ ਨਿਰਾਦਰ ਹੈ। ਔਰ ਜੀਵਨ ਦਾ ਨਿਰਾਦਰ ਕਰਨਾ ਪਰਮਾਤਮਾ ਦਾ ਨਿਰਾਦਰ ਹੈ, ਜ਼ਿੰਦਗੀ ਦਾ ਨਿਰਾਦਰ ਕਰਨਾ, ਜੋ ਕੁਝ ਸਾਡੇ ਵਿੱਚ ਉਹਨੇ ਪਾਇਆ ਉਹਦੀ ਵਰਤੋਂ ਠੀਕ ਨਾ ਕਰਨੀ, ਇਹ ਸਾਧ ਸੰਗਤ ਜੀਵਨ ਦਾ ਵੀ ਨਿਰਾਦਰ ਹੈ, ਪਰਮਾਤਮਾ ਦਾ ਵੀ ਨਿਰਾਦਰ ਹੈ। ਵੀ ਕੋਲ ਹੁੰਦੀ ਚੀਜ਼ ਨੂੰ ਨਾ ਵਰਤ ਕੇ ਦੁਖੀ ਹੋਣਾ, ਕੋਲ ਜਿਹੜੀ ਚੀਜ਼ ਸਾਡੇ ਵਿੱਚ ਪਾਈ ਹੈ ਉਹਦੀ ਵਰਤੋਂ ਠੀਕ ਨਾ ਕਰਨੀ, ਹੋਰ ਹੋਰ ਚੀਜ਼ਾਂ ਦੇ ਵਿੱਚ ਜੀਵਨ ਗੁਜ਼ਾਰੀ ਜਾਣਾ, ਲੰਘਾਈ ਜਾਣਾ, ਇਹ ਸਭ ਤੋਂ ਵੱਡਾ ਸਤਿਗੁਰੂ ਕਹਿੰਦੇ ਅਪਰਾਧ ਹੈ। ਹੋਰ ਕਿਸੇ ਜੂਨ ਦੇ ਵਿੱਚ ਸਿਮਰਨ ਦੀ ਕੋਈ ਸੰਭਾਵਨਾ ਨਹੀਂ ਹੈ, ਉਹਨਾਂ ਵਿੱਚ ਉਹਨਾਂ ਅੰਦਰ ਨਾਮ ਜਪਣ ਦੀ ਕਲਾ ਹੀ ਨਹੀਂ ਹੈ। ਜੇ ਨਾਮ ਜਪਣ ਦੀ ਕਲਾ ਹੈ ਤਾਂ ਸਿਰਫ ਮਨੁੱਖੀ ਦੇਹ ਵਿੱਚ ਹੈ, ਇਹਦੇ ਕੋਲ ਸੁਰਤ ਹੈ, ਇਹਦੇ ਕੋਲ ਰਸਨਾ ਹੈ, ਇਹ ਬੋਲ ਸਕਦਾ, ਫਿਰ ਉਹਨੂੰ ਮਹਿਸੂਸ ਕਰ ਸਕਦਾ, ਮਾਣ ਸਕਦਾ। ਪਰ ਜੇ ਇਹਦੇ ਹੁੰਦਿਆਂ ਇਹ ਨਹੀਂ ਕਰਦਾ, ਇਸ ਲਈ ਇਸ ਧਰਤੀ ਦੇ ਜਿੰਨੇ ਵੀ ਜੀਵ ਨੇ, ਜਿੰਨੇ ਲੱਖ ਜੂਨਾਂ ਨੇ, ਉਹਨਾਂ ਵਿੱਚੋਂ ਸਭ ਤੋਂ ਸੁਖੀ ਵੀ ਮਨੁੱਖਾ ਦੇਹੀ ਵਿੱਚ ਹੋ ਸਕਦਾ ਆਦਮੀ, ਅਤੇ ਦੁਖੀ ਵੀ ਉਹਦੇ ਵਿੱਚ ਹੀ ਹੋ ਸਕਦਾ, ਦੋਵੇਂ ਇੱਕੋ ਜਿਹੀਆਂ ਅਵਸਥਾਵਾਂ ਨੇ। ਤਾਂ ਸਤਿਗੁਰੂ ਕਹਿ ਰਹੇ ਨੇ ਇਹ ਦੇਹ ਕਾਹਦੇ ਵਾਸਤੇ ਮਿਲੀ ਹੈ, ਇਹ ਸਰੀਰ ਕਿਸ ਵਾਸਤੇ ਮਿਲਿਆ ਹੈ, ਪ੍ਰਯੋਜਨ ਦਾ ਪਤਾ ਹੀ ਨਹੀਂ ਲੱਗਦਾ, ਇੱਕ ਹਨੇਰੇ ਵਿੱਚ ਜੀਵਨ ਬੀਤਦਾ ਰਹਿੰਦਾ ਹੈ, ਸਮਝ ਨਹੀਂ ਆਉਂਦੀ ਕਿਉਂ ਆਏ ਹਾਂ। ਬਸ ਇਸੇ ਨੂੰ ਕਹਿ ਦਿੰਦੇ ਹਾਂ ਜਨਮ ਲਿਆ ਸੀ, ਸਾਡੇ ਮਾਤਾ ਪਿਤਾ ਜੋ ਕੁਝ ਕਰਦੇ ਰਹੇ ਉਹਨਾਂ ਨੇ ਸਾਨੂੰ ਜਨਮ ਦਿੱਤਾ, ਸਾਨੂੰ ਪਾਲਿਆ ਪੋਸਿਆ, ਆਪ ਖਾਂਦੇ ਪੀਂਦੇ ਰਹੇ, ਉਹਨਾਂ ਨੇ ਵੀ ਇੱਕ ਵਿਚਾਰ ਦੇ ਦਿੱਤਾ ਬਸ ਸਾਡਾ ਜੀਵਨ ਸਫਲ ਹੋ ਗਿਆ, ਅੱਗੋਂ ਪਰਿਵਾਰ ਚੱਲ ਗਿਆ, ਅਸੀਂ ਬੁੱਢੇ ਹੋ ਗਏ, ਇਹ ਹੁਣ ਆਪਣਾ ਕਮਾਉਣਗੇ ਖਾਣਗੇ, ਇਹਨੂੰ ਕਹਿ ਦਿੱਤਾ ਜੀਵਨ ਸਫਲ ਹੋ ਗਿਆ ਹੈ, ਅੱਗੋਂ ਸਾਡੇ ਵਿੱਚ ਵੀ ਉਹ ਧਾਰਨਾ ਪੱਕ ਗਈ। ਪਰ ਸਵਾਲ ਇਹ ਹੈ ਵੀ ਇਸ ਜੀਵਨ ਵਿੱਚ ਕੀ ਦੁੱਖ ਖਤਮ ਹੋਇਆ, ਜਿਹਨੂੰ ਅਸੀਂ ਜੀਵਨ ਕਿਹਾ ਹੈ ਕਿ ਪੂਰਨ ਹੋ ਗਿਆ, ਪਰਿਵਾਰ ਹੈ, ਬੱਚੇ ਨੇ, ਕਾਰੋਬਾਰ ਹੈ, ਕਾਰੋਬਾਰ ਹੈ, ਠੀਕ ਹੈ, ਸਮਾਜ ਦੇ ਵਿੱਚ ਜਾਣਕਾਰੀ ਹੈ, ਵਿੱਦਿਆ ਲੈ ਲਈ, ਸਭ ਕੁਝ ਕਰ ਲਿਆ, ਅਸੀਂ ਸੰਤੁਸ਼ਟ ਹੋ ਗਏ ਵੀ ਜੀਵਨ ਸਫਲ ਹੋ ਗਿਆ। ਪਰ ਸਵਾਲ ਇੱਕ ਬਹੁਤ ਵੱਡਾ ਹੈ ਕਿ ਇਸ ਜੀਵਨ ਵਿੱਚ ਦੁੱਖ ਮਿਟਿਆ, ਦੁੱਖ ਨਹੀਂ ਮਿਟਿਆ। ਔਰ ਇਹਨਾਂ 20-30-40 ਸਾਲਾਂ ਵਿੱਚ ਦੁੱਖ ਹੋਰ ਵੱਧ ਗਿਆ ਹੈ, ਕਿਉਂਕਿ ਜਿੰਨਾ ਜਿੰਨਾ ਅਸੀਂ ਦੂਰ ਹੋ ਗਏ ਆਪਣੇ ਜੀਵਨ ਤੋਂ, ਪਰਮਾਤਮਾ ਤੋਂ, ਧੁਰ ਤੋਂ, ਕੇਂਦਰ ਤੋਂ, ਉਹਨਾਂ ਦੁੱਖ ਹੋਰ ਵੱਧਦਾ ਜਾ ਰਿਹਾ, ਹੋਰ ਨਿਰੰਤਰ ਵਧੀ ਜਾ ਰਿਹਾ, ਔਰ ਇਹ ਕਦੀ ਘਟੇਗਾ ਨਹੀਂ, ਕਿਉਂਕਿ ਅਸੀਂ ਜੀਵਨ ਦਾ ਪ੍ਰਯੋਜਨ ਸਮਝਿਆ ਹੀ ਨਹੀਂ ਹੈ। ਜੀਵਨ ਦਾ ਪ੍ਰਯੋਜਨ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹਦਾ ਪ੍ਰਯੋਜਨ ਮਿਲਣ ਵਾਸਤੇ ਸੀ, ਦੇਹ ਹੈ ਹੀ ਇਸ ਵਾਸਤੇ, ਇਕੱਲੀ ਦੇਹ ਹੈ ਇਸ ਧਰਤੀ ਦੀ, ਇੱਕੋ ਦੇਹ ਹੈ ਜਿਹੜੀ ਸੰਸਾਰਕ ਤੌਰ 'ਤੇ ਤਾਂ ਭੋਗ ਜੂਨੀ ਹੈ ਪਰ ਅੰਦਰਲੇ ਤੌਰ 'ਤੇ ਪ੍ਰੇਮ ਜੂਨੀ ਹੈ। ਸਾਡੇ ਵਿੱਚ ਦੋ ਚੀਜ਼ਾਂ ਇਕੱਠੀਆਂ ਨੇ, ਪ੍ਰੇਮ ਜੂਨੀ ਅਤੇ ਭੋਗ ਜੂਨੀ। ਜਿਹੜੇ ਪਸ਼ੂ ਪੰਛੀ ਨੇ ਉਹ ਇਕੱਲੀ ਭੋਗ ਜੂਨੀ ਹੈ, ਮਨੁੱਖ ਦੇ ਅੰਦਰਲੇ ਪਾਸੇ ਪ੍ਰੇਮ ਜੂਨੀ ਹੈ ਕਿ ਪਰਮਾਤਮਾ ਨੂੰ ਪ੍ਰੇਮ ਕਰੇ ਅਤੇ ਸਰੀਰ 'ਤੇ ਰਹਿੰਦੇ ਭੋਗ ਨਾਲੇ ਉਹਨੇ ਤਾਂ ਖਾਣਾ ਪੀਣਾ ਹੈ ਹੀ ਸੰਸਾਰ ਵਿੱਚ, ਪਰ ਅਸੀਂ ਅੰਦਰਲਾ ਹਿੱਸਾ ਬੰਦ ਕਰ ਦਿੱਤਾ ਹੈ। ਅੰਦਰਲੀ ਜੋਨ ਜਿਹੜੀ ਹੈ ਸਾਡੀ ਮੁਰਦਾ ਹੋ ਗਈ ਹੈ, ਪ੍ਰੇਮ ਤਾਂ ਹੈ ਹੀ ਨਹੀਂ ਉਹਦੇ ਨਾਲ, ਸਿਰਫ ਭੋਗ ਜੋਨੀ ਹੈ। ਇਸ ਕਰਕੇ ਕਹਿੰਦੇ ਨੇ ਮਨੁੱਖ ਇੱਕ ਦੋ ਜੁੜਵੇਂ ਬੱਚਿਆਂ ਦੀ ਤਰ੍ਹਾਂ ਹੈ, ਜਿਵੇਂ ਦੋ ਬੱਚੇ ਜਨਮ ਲੈ ਲੈਣ ਅਤੇ ਉਹ ਜੁੜਵਾਂ ਨੇ, ਜੁੜੇ ਹੋਏ ਨੇ ਸਰੀਰ ਉਹਨਾਂ ਦੇ, ਸਰੀਰ ਦੋ ਜੁੜੇ ਹੋਏ ਨੇ, ਅਤੇ ਜੇ ਉਹਨਾਂ ਵਿੱਚੋਂ ਇੱਕ ਹੋਵੇ ਤੰਦਰੁਸਤ ਅਤੇ ਦੂਜਾ ਹੋ ਜਾਏ ਬਿਮਾਰ, ਵੇਖੋ ਕੀ ਹਾਲਾਤ ਬਣਦੀ ਹੈ। ਇੱਕ ਬੱਚਾ ਤੰਦਰੁਸਤ, ਦੂਜਾ ਬਿਮਾਰ, ਉਹ ਜਿਹੜਾ ਤੰਦਰੁਸਤ ਹੈ ਉਹ ਵੀ ਦੁਖੀ, ਬਿਮਾਰ ਤਾਂ ਦੁਖੀ ਹੈ ਹੀ, ਕਿਉਂਕਿ ਤੰਦਰੁਸਤ ਨੂੰ ਬਿਮਾਰ ਨੂੰ ਚੁੱਕ ਕੇ ਤੁਰਨਾ ਪੈਂਦਾ ਹੈ। ਇਸ ਤਰ੍ਹਾਂ ਸਾਡਾ ਜੀਵਨ ਜੁੜਵਾਂ ਹੈ, ਆਤਮਾ ਅਤੇ ਸਰੀਰ ਜੁੜੇ ਹੋਏ ਨੇ, ਸਾਡਾ ਸਰੀਰ ਤਾਂ ਤੰਦਰੁਸਤ ਹੈ, ਬਾਹਰਲਾ ਸਰੀਰ ਭੋਗ ਜੋਨੀ ਅਤੇ ਤੰਦਰੁਸਤ ਹੈ, ਸਾਡਾ ਅੰਦਰਲਾ ਸਰੀਰ ਰੋਗੀ ਹੋ ਗਿਆ ਹੈ। ਆਤਮਕ ਤੌਰ 'ਤੇ ਅਸੀਂ ਰੋਗੀ ਹਾਂ, ਨਾਮ ਉੱਥੇ ਹੈ ਨਹੀਂ, ਉਹ ਅੰਦਰਲਾ ਭੁੱਖਾ ਹੈ। ਇਸ ਕਰਕੇ ਹੁਣ ਬਾਹਰਲਾ ਸਰੀਰ ਅੰਦਰਲੇ ਨੂੰ ਘਸੀਟ ਰਿਹਾ ਹੈ, ਉਹਦੇ ਨਾਲ ਬੱਝਾ ਜੋ ਹੋਇਆ, ਬਾਹਰਲਾ ਸਰੀਰ ਅੰਦਰਲੇ ਨੂੰ ਖਿੱਚ ਰਿਹਾ, ਧੂ ਰਿਹਾ, ਇਸ ਲਈ ਜੀਵਨ ਬੋਝ ਬਣ ਗਿਆ ਹੈ, ਜੀਵਨ ਰੋਗ ਬਣ ਗਿਆ, ਦੁੱਖ ਬਣ ਗਿਆ, ਕਿਉਂਕਿ ਅੰਦਰਲਾ ਬਿਮਾਰ ਹੈ। ਜਿਨ੍ਹਾਂ ਦਾ ਅੰਦਰਲਾ ਗੁਰੂ ਨੇ ਤੰਦਰੁਸਤ ਕਰ ਦਿੱਤਾ, ਅੰਦਰਲਾ ਹਿੱਸਾ ਜਿਨ੍ਹਾਂ ਦਾ ਆਨੰਦ ਨਾਲ ਭਰਿਆ ਗਿਆ, ਉਹਨਾਂ ਦਾ ਬਾਹਰਲਾ ਹਿੱਸਾ ਆਪਣੇ ਆਪ ਤੰਦਰੁਸਤ ਹੋ ਗਿਆ, ਉੱਥੋਂ ਆਨੰਦ ਦੀ ਪ੍ਰਾਪਤੀ ਹੋ ਗਈ। ਤਾਂ ਇਸ ਮਨੁੱਖੀ ਜੀਵਨ ਦਾ ਜਿਹੜਾ ਪ੍ਰਯੋਜਨ ਸਤਿਗੁਰੂ ਨੇ ਬਖਸ਼ਿਸ਼ ਕੀਤਾ ਉਹ ਹੈ ਕਿ ਵਿੱਚ ਦੇਹੀ ਮਾਨੁੱਖ ਭਗਤ ਕਰਾਈ, ਇਸ ਦੇਹੀ ਵਿੱਚ, ਇਸ ਬੋਡੀ ਵਿੱਚ ਇਹ ਚੇਤਨਤਾ ਪਾਈ ਹੈ ਪਰਮਾਤਮਾ ਨੇ, ਸੁਚੇਤਤਾ ਪਾਈ ਹੈ ਕਿ ਉਸ ਦੇਹ ਦੇ ਰਾਹੀਂ ਇਕੱਲਾ ਸਵੇਰ ਤੋਂ ਸ਼ਾਮ ਤੱਕ ਬਸ ਇਹ ਹੀ ਨਾ ਕਰਦਾ ਰਹੇ, ਚੰਗਾ ਖਾਣਾ ਪਹਿਨਣਾ, ਕਾਰੋਬਾਰ ਕਰਨਾ, ਬੋਲਚਾਲ ਲੈਣਾ, ਚਲਾਕੀਆਂ ਸਿਆਣਪਾਂ ਵਿੱਚ ਬੋਲਚਾਲ ਕੇ ਸੌਂ ਜਾਣਾ, ਸਵੇਰੇ ਫਿਰ ਉੱਠ ਪੈਣਾ, ਫਿਰ ਸੌਂ ਜਾਣਾ, ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਇਸ ਤਰ੍ਹਾਂ ਤਬਾਹ ਹੋ ਜਾਂਦੀਆਂ ਨੇ, ਸਮਾਪਤ ਹੋ ਜਾਂਦੀਆਂ, ਉਹਨਾਂ ਨੂੰ ਕਦੀ ਆਪਣੀ ਜੀਵਨ ਵਿੱਚ ਤ੍ਰਿਪਤੀ ਅਤੇ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਜਿਨ੍ਹਾਂ ਨੇ ਇਸ ਖਾਣ ਪੀਣ ਪਹਿਨਣ ਕੰਮ ਕਰਨ ਅਤੇ ਜਿਉਣ ਤੋਂ ਬਿਨਾਂ ਵੀ ਕੁਝ ਵੇਖਿਆ, ਉਹਨਾਂ ਨੂੰ ਜ਼ਿੰਦਗੀ ਦਾ ਪਤਾ ਲੱਗ ਗਿਆ ਕਿਉਂ ਆਏ ਹਾਂ ਇਸ ਧਰਤੀ 'ਤੇ। ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਭ ਮੋਹ ਮਾਇਆ ਸਰੀਰ ਹਰ ਕੀਆ, ਸੰਸਾਰ ਦੀ ਪਕੜ ਰੂਪੀ ਦੇਹ ਬਣਾਈ ਸਾਡੀ ਕਿ ਸੰਸਾਰ ਨਾਲ ਬੱਝੀ ਹੋਈ ਹੈ। ਸਭ ਮੋਹ, ਮੋਹ ਦਾ ਅਰਥ ਹੈ ਪਕੜ, ਸੰਸਾਰ ਦੀਆਂ ਚੀਜ਼ਾਂ ਦੇ ਨਾਲ ਖਿੱਚ, ਮੋਹ ਦੇ ਅਰਥ ਪ੍ਰੇਮ ਨਹੀਂ ਹਨ, ਮੋਹ ਦੇ ਅਰਥ ਹਨ ਸਾਡੀ ਅੰਦਰਲੀ ਜਿੰਦ ਸੰਸਾਰ ਨਾਲ ਬੱਝੀ ਹੋਈ ਹੈ। ਬਸ ਜੇ ਤਾਂ ਕੁਝ ਆਉਂਦਾ ਹੈ ਤਾਂ ਜੀਵਨ ਖਿੜ ਜਾਂਦਾ ਹੈ, ਜੇ ਕੋਲੋਂ ਕੁਝ ਜਾਂਦਾ ਹੈ ਤਾਂ ਜੀਵਨ ਬੁੱਝ ਜਾਂਦਾ ਹੈ। ਇਸ ਲਈ ਕਹਿੰਦੇ ਨੇ ਇਹ ਮੋਹ ਹੈ, ਇਹ ਪਕੜ ਹੈ, ਅਤੇ ਇੱਥੇ ਜੋ ਕੁਝ ਵੀ ਹੈ ਇਹਦਾ ਤਾਂ ਸਿਧਾਂਤ ਹੀ ਇਹ ਹੈ, ਇਹ ਕਦੀ ਆਉਂਦਾ ਹੈ, ਕਦੀ ਚਲਾ ਜਾਂਦਾ ਹੈ, ਫਿਰ ਆਉਂਦਾ, ਕਦੀ ਫਿਰ ਚਲਾ ਜਾਂਦਾ। ਸੰਸਾਰ ਤਾਂ ਮਾਇਆ ਦਾ ਤਾਂ ਅਰਥ ਹੀ ਹੈ ਜੋ ਚੰਚਲ ਹੈ, ਜੋ ਇੱਕ ਥਾਂ 'ਤੇ ਟਿਕਦੀ ਨਹੀਂ ਹੈ, ਜਿਸ ਦਾ ਇੱਕ ਘਰ ਨਹੀਂ ਹੈ, ਜੋ ਘਰ ਬਦਲਦੀ ਰਹਿੰਦੀ। ਇਸ ਲਈ ਛਾਇਆ ਕਿਹਾ, ਮਾਇਆ ਨੂੰ ਛਾਇਆ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ। ਛਾਇਆ ਦਾ ਮਤਲਬ ਜੋ ਟਿਕੇ ਹੀ ਨਾ, ਜੋ ਸੂਰਜ ਦੇ ਪ੍ਰਤੀਰੋਧ ਕਰਕੇ ਹੈ, ਜਿਉਂ ਜਿਉਂ ਉਹ ਚੱਲਦਾ ਹੈ ਤਿਉਂ ਤਿਉਂ ਛਾਂ ਥਾਂ ਬਦਲਦੀ ਜਾਂਦੀ ਹੈ। ਮਾਇਆ ਦੇ ਅਰਥ ਨੇ ਸਮੇਂ ਦਾ ਪ੍ਰਤੀਬੋਧ, ਕਾਲ ਦਾ। ਜਿਉਂ ਜਿਉਂ ਸਮਾਂ ਨਿਕਲਦਾ ਹੈ ਮਾਇਆ ਨੂੰ ਥਾਂ ਬਦਲਣਾ ਹੀ ਪਏਗਾ, ਇੱਕ ਥਾਂ 'ਤੇ ਰਹੇਗੀ ਨਹੀਂ। ਤਾਂ ਇਹ ਜਿਨ੍ਹਾਂ ਨੂੰ ਮਾਇਆ ਚਾਹੀਦੀ ਹੈ ਉਹਨਾਂ ਨੂੰ ਇਹ ਜੁਗਤ ਹੋਵੇ ਕਿ ਉਹ ਵੀ ਥਾਂ ਬਦਲ ਲੈਣ, ਫਿਰ ਮਾਇਆ ਨਾਲ ਰਹੇਗੀ, ਪਰ ਫਿਰ ਵੀ ਇੱਕ ਥਾਂ 'ਤੇ ਜਾ ਕੇ ਉਹਨੂੰ ਛੱਡਣਾ ਪਏਗਾ। ਇਸ ਕਰਕੇ ਕਹਿੰਦੇ ਸੰਸਾਰ ਦੀ ਪਕੜ ਧੁੱਪ ਛਾਂ ਦੀ ਪਕੜ ਹੈ। ਜੋ ਧੁੱਪ ਵਿੱਚ ਦੁਖੀ ਹੈ ਉਹ ਛਾਂ ਵਿੱਚ ਸੁਖੀ ਹੋਵੇਗਾ, ਜੋ ਛਾਂ ਵਿੱਚ ਦੁਖੀ ਸੁਖੀ ਹੈ ਫਿਰ ਧੁੱਪ ਨੇ ਆਉਣਾ ਫਿਰ ਦੁਖੀ ਹੋਵੇਗਾ। ਇਸ ਤਰ੍ਹਾਂ ਦਾ ਦਵੈਤ ਦੀ ਖੇਡ ਹੈ ਸੰਸਾਰ। ਇਸ ਕਰਕੇ ਹਜ਼ੂਰ ਕਹਿੰਦੇ ਨੇ ਧੁੱਪ ਵੀ ਉਹਦੀ ਹੈ ਛਾਂ ਵੀ ਉਹਦੀ ਹੈ, ਦੋਵਾਂ ਨਾਲ ਪ੍ਰੇਮ ਕਰ, ਦੋਵਾਂ ਨਾਲ ਸਾਂਝ ਬਣਾ ਕੇ ਰੱਖ। ਵਕਤ ਦੇ ਅਨੁਸਾਰ ਬਦਲਦੀਆਂ ਰਹਿਣਗੀਆਂ, ਰਾਤ ਕਦੀ ਦਿਨ, ਕਦੀ ਸੂਰਜ ਕਦੀ ਚੰਦਰਮਾ, ਸਭ ਕੁਝ ਬਦਲਦਾ ਜਾਂਦਾ। ਇਸ ਕਰਕੇ ਸਭ ਮੋਹ ਮਾਇਆ ਸਰੀਰ ਹਰ ਕੀਆ, ਇਹ ਸਰੀਰ ਬਣਾਇਆ ਉਸਨੇ, ਇਹਦੇ ਵਿੱਚ ਮਾਇਆ ਦੀ ਖਿੱਚ ਪਾ ਦਿੱਤੀ, ਮੋਹ ਪਾ ਦਿੱਤਾ, ਵਿੱਚ ਦੇਹੀ ਮਾਨੁੱਖ ਭਗਤ ਕਰਾਈ, ਅਤੇ ਨਾਲ ਅੱਧਾ ਹਿੱਸਾ ਕਹਿੰਦੇ ਵਾਹਿਗੁਰੂ ਨੇ ਆਪਣੀ ਬੰਦਗੀ ਪਾਈ। ਹੁਣ ਅੱਧਾ ਹਿੱਸਾ ਤਾਂ ਅਸੀਂ ਚਲਾ ਦਿੱਤਾ ਮਾਇਆ ਵਾਲਾ, ਤਾਂ ਬੰਦਗੀ ਵਾਲਾ ਰੋਕ ਦਿੱਤਾ। ਫਿਰ ਸਤਿਗੁਰੂ ਕਹਿੰਦੇ ਇੱਕ ਨਾ ਸਤਿਗੁਰ ਮੇਲ ਸੁਖ ਦੇਵਹਿ। ਇੱਕ ਨਾ ਕੁਝ ਲੋਕਾਂ ਨੂੰ ਇਹ ਬਖਸ਼ਿਸ਼ ਕਰ ਦਿੰਦਾ ਹੈ ਕਿ ਉਹਨਾਂ ਨੂੰ ਜਗਾ ਦਿੰਦਾ, ਇਸ ਖਾਕ ਦੀ ਜ਼ਿੰਦਗੀ ਵਿੱਚੋਂ ਉਠਾ ਦਿੰਦਾ, ਵੀ ਇਹ ਇਕੱਲਾ ਮਾਸ ਮਿੱਟੀ ਦਾ ਜੀਵਨ ਨਹੀਂ ਹੈ। ਇੱਕਨਾਂ ਨੂੰ ਹੋਸ਼ ਆ ਜਾਂਦੀ, ਉਹ ਸਤਿਗੁਰੂ ਨੂੰ ਮਿਲਦੇ ਨੇ, ਸਤਿਗੁਰੂ ਉਹਨਾਂ ਨੂੰ ਇੱਕ ਬਖਸ਼ਿਸ਼ ਕਰਦੇ ਨੇ ਸੁੱਖ ਦੇਵੈ, ਇੱਕ ਆਨੰਦ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ, ਇੱਕ ਮਨਮੁੱਖ ਧੰਦ ਪਿਟਾਈ। ਦੂਸਰੇ ਪਾਸੇ ਮਨਮੁੱਖ ਕੀ ਕਰਦਾ ਹੈ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੰਦੇ ਪਿੱਟਦਾ ਰਹਿੰਦਾ ਹੈ। ਧੰਦੇ ਦਾ ਅਰਥ ਕੰਮ ਕਾਰ ਵਿੱਚ ਇੰਨਾ ਖੁੱਭ ਜਾਂਦਾ ਹੈ ਕਿ ਜਿਵੇਂ ਇੱਕ ਗਧੇ ਦੀ ਤਰ੍ਹਾਂ ਉਹਦੇ ਉੱਤੇ ਇਹ ਸਭ ਕੁਝ ਬੋਝ ਬਣਿਆ ਹੀ ਰਹਿੰਦਾ ਹੈ ਨਾ। ਇਹ ਤਾਂ ਹੀ ਇੱਕ ਕਹਾਵਤ ਹੈ, ਤੁਸੀਂ ਭੱਠੇ ਵੇਖੇ ਹੋਣਗੇ, ਇੱਟਾਂ ਬਣਦੀਆਂ ਨੇ ਅਤੇ ਭੱਠਿਆਂ ਦੇ ਵਿੱਚ ਇੱਟਾਂ ਇੱਕ ਥਾਂ ਤੋਂ ਦੂਜੇ ਥਾਂ 'ਤੇ ਰੱਖਣ ਲਈ ਉਹਨਾਂ ਗਧੇ ਰੱਖੇ ਹੁੰਦੇ ਨੇ। ਉਹ ਭੱਠਾ ਜਿਹੜਾ ਹੈ 4-5-10 ਕਿੱਲਿਆਂ ਵਿੱਚ ਹੁੰਦਾ, 10 ਏਕੜ ਵਿੱਚ, ਉੱਥੇ ਹੀ ਉਹਨਾਂ ਗਧਿਆਂ ਦਾ ਵਾੜਾ ਹੁੰਦਾ ਹੈ। ਉਸ ਵਾੜੇ ਵਿੱਚੋਂ ਹੀ ਉਹਨੂੰ ਖੋਲ੍ਹਦੇ ਨੇ ਅਤੇ ਉੱਥੇ ਇੱਟਾਂ ਢੋਂਦੇ ਨੇ, ਉੱਥੇ ਹੀ ਫੱਕ ਪਾਉਂਦੇ ਨੇ, ਉਹ ਗਧਾ ਉੱਥੇ ਹੀ ਫਿਰ ਵਾੜੇ ਵਿੱਚ ਬੰਨ ਦਿੰਦੇ ਨੇ। ਫਿਰ ਸਹਿਜੇ ਸਹਿਜੇ ਉਸੇ ਹੀ ਵਾੜੇ ਵਿੱਚ ਉਹਨਾਂ ਦੇ ਬੱਚਿਆਂ ਦਾ ਵੀ ਜਨਮ ਹੁੰਦਾ ਹੈ, ਹੋਰ ਗਧੇ ਪੈਦਾ ਹੁੰਦੇ ਨੇ। ਫਿਰ ਜਦੋਂ ਉਹਨਾਂ ਬੱਚੇ ਵੱਡੇ ਹੋ ਜਾਂਦੇ ਨੇ, ਬੁੱਢੇ ਗਧੇ ਮਰ ਜਾਂਦੇ ਨੇ, ਫਿਰ ਬੱਚੇ ਜਵਾਨ ਹੋ ਕੇ ਉਹਨਾਂ ਵਾਲਾ ਕੰਮ, ਉਹ ਵੀ ਇੱਟਾਂ ਢੋਈ ਜਾਂਦੇ ਨੇ। ਉਹਨਾਂ ਨੂੰ ਜੇ ਪੁੱਛੋ ਵੀ ਇਸ 10 ਏਕੜ ਦੀ ਜ਼ਮੀਨ ਤੋਂ ਬਾਹਰ ਵੀ ਤੁਹਾਡੇ ਨਾਲ ਇੱਕ ਕੋਈ ਨਦੀ ਵਗਦੀ ਹੈ, ਬਾਹਰ ਵੀ ਕੋਈ ਦੇਸ਼ ਹੈ, ਅਤੇ ਉਹ ਕਹਿਣਗੇ ਕਿਵੇਂ ਦੀ ਮੂਰਖਤਾ, ਬਾਹਰ ਦੀ ਗੱਲ ਹੀ ਛੱਡੋ, ਬਸ ਭੱਠੇ ਦੀ ਗੱਲ ਕਰੋ, ਕਿਉਂ ਕਰਦੇ ਹੋ ਗੱਲ ਬਾਹਰ ਦੀ, ਇਹ ਤਾਂ ਹੈ ਬਾਹਰ, ਤਾਂ ਹੈ ਹੀ ਕੁਝ ਨਹੀਂ। ਅਤੇ ਉਹ ਵਿਚਾਰੇ ਕਹਿਣ ਵੀ ਕੀ, ਕਿਉਂਕਿ ਜਨਮ ਹੀ ਉੱਥੇ ਹੋਇਆ ਹੈ, ਬਾਹਰ ਕਦੇ ਦੇਖੀ ਨਹੀਂ ਹੈ। ਉਸੇ ਘੇਰੇ ਵਿੱਚ ਹੀ ਜਨਮੇ ਨੇ, ਉਸੇ ਵਿੱਚ ਹੀ ਕੰਮ ਕੀਤਾ, ਉਸੇ ਵਿੱਚ ਹੀ ਮਰ ਗਏ ਨੇ। ਇਸ ਨੂੰ ਰਵਿਦਾਸ ਜੀ ਕਹਿੰਦੇ ਨੇ ਕਿ ਹੇ ਪ੍ਰਭੂ, ਮੇਰੇ ਜੀਵਨ ਦੀ ਹਾਲਾਤ ਐਸੀ ਹੈ, ਕੂਪ ਭਰਿਓ ਜੈਸੇ ਦਾਦਰਾ, ਕੱਛ ਦੇਸ਼ ਵਿਦੇਸ਼ ਨਾ ਬੂਝ। ਕੂਪ ਦਾ ਅਰਥ ਹੈ ਖੂਹ, ਦਾਦਰ ਦਾ ਅਰਥ ਹੈ ਡੱਡੂ। ਜਿਵੇਂ ਡੱਡੂ ਖੂਹ ਵਿੱਚ ਜਨਮ ਲੈਂਦਾ ਹੈ ਕਿਉਂਕਿ ਉਹਦੇ ਮਾਤਾ ਪਿਤਾ ਖੂਹ ਵਿੱਚ ਸਨ, ਉਸਨੂੰ ਨਹੀਂ ਪਤਾ ਬਾਹਰ ਵੀ ਹੈ ਕੁਝ। ਇਸ ਤਰ੍ਹਾਂ ਜੋ ਧੰਦਾ ਹੈ, ਜੋ ਘਰ ਦਾ ਕੰਮ ਹੈ, ਭਾਵੇਂ ਕਿ ਕਿਰਤ ਨੂੰ ਸਤਿਗੁਰਾਂ ਨੇ ਕਿਹਾ, ਤਰਜੀਹ ਦਿੱਤੀ ਕਿਰਤ ਕਰੋ, ਇਹ ਜ਼ਰੂਰੀ ਹੈ, ਪਰ ਕਿਰਤ ਹੀ ਧਰਮ ਬਣ ਜਾਏ ਫਿਰ ਉਹ ਧੰਦਾ ਬਣ ਗਿਆ। ਜੇ ਤਾਂ ਉਹ ਕਿਰਤ ਰਵੇ, ਉਹਦੇ ਨਾਲ ਨਾਲ ਮਨੁੱਖ ਸਮੇਂ ਦੇ ਵਿੱਚ ਰਵੇ, ਵਕਤ ਦੇ ਵਿੱਚ ਧਰਮ ਵੀ ਕਮਾਏ, ਆਪਣਾ ਕੰਮ ਵੀ ਕਰੇ, ਤਰਤੀਬ ਦੇ ਕੇ ਰੱਖੇ। ਪਰ ਜੇ ਧੰਦਾ ਹੀ ਸਾਰਾ ਜੀਵਨ ਬਣ ਗਿਆ, ਫਿਰ ਤਾਂ ਉਹ ਖੂਹ ਦੇ ਡੱਡੂ ਵਾਂਗ ਉੱਥੇ ਜੰਮਿਆ, ਉੱਥੇ ਉਹਦੀ ਮੌਤ, ਉਹਨੂੰ ਬਾਹਰ ਪਤਾ ਹੀ ਨਹੀਂ ਹੈ ਕੀ ਹੈ, ਉਹਨੂੰ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਸਿੱਖਿਆ ਦਿੱਤੀ ਗਈ ਹੈ, ਗੁਰਦੁਆਰਾ ਕੀ ਹੁੰਦਾ ਹੈ, ਉਹਦੇ ਵਾਸਤੇ ਕੁਝ ਵੀ ਨਹੀਂ ਹੈ। ਇੱਕ ਪੱਥਰ ਦੀ ਤਰ੍ਹਾਂ ਹੋ ਗਿਆ ਮਨੁੱਖ, ਇੱਕ ਮਸ਼ੀਨ ਦੀ ਤਰ੍ਹਾਂ ਹੋ ਗਿਆ। ਜੇ ਮਸ਼ੀਨ ਚੱਲ ਰਹੀ ਹੈ, ਬਸ ਗੱਡੀ ਨੂੰ ਤੁਸੀਂ ਸਰਵਿਸ ਕਰਾਓ ਅਤੇ ਦੂਸਰੇ ਪਾਸੇ ਮੈਡੀਕਲ ਚੈੱਕਅਪ ਕਰਾਓ, ਇੱਕੋ ਹੀ ਗੱਲ ਹੈ। ਗੱਡੀ ਨੂੰ ਸਰਵਿਸ ਦੀ ਦੁਕਾਨ 'ਤੇ ਛੱਡੋ, ਉੱਥੇ ਉਹਦੀ ਤੇਲ ਬਦਲ ਦੇਣਗੇ, ਉੱਧਰ ਮੈਡੀਕਲ ਚੈੱਕਅਪ ਆਪਣੀ ਗੱਡੀ ਦਾ ਸਰੀਰ ਦਾ ਕਰਾ ਲਓ, ਬਸ ਮਨੁੱਖ ਗੱਡੀ ਬਣ ਕੇ ਰਹਿ ਗਿਆ। ਪਰ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਉਹ ਜਿੱਥੇ ਸਰੀਰ ਦੀ ਪਰਵਰਿਸ਼ ਕਰਦੇ ਨੇ, ਕੰਮ ਕਰਦੇ ਨੇ, ਉੱਥੇ ਉਹ ਆਪਣੇ ਆਤਮ ਜੀਵਨ ਨੂੰ, ਆਤਮ ਚਿੰਤਨ ਨੂੰ ਲੱਭਣ ਦਾ ਯਤਨ ਕਰਦੇ ਨੇ ਕਿ ਮੇਰੇ ਵਿੱਚ ਵੀ ਕੁਝ ਹੈ। ਉਹ ਮਨੁੱਖ ਨੇ, ਦੂਸਰੇ ਨਾ ਮਨੁੱਖ ਨਾ ਪਸ਼ੂ, ਕੁਝ ਵੀ ਨਹੀਂ ਹਾਂ। ਕਿਉਂਕਿ ਪਸ਼ੂ ਉਹ ਹੋ ਨਹੀਂ ਸਕਦੇ, ਸਰੀਰ ਉਹਨਾਂ ਦਾ ਮਨੁੱਖ ਵਾਲਾ ਹੈ ਪਰ ਕਰਮ ਉਹਨਾਂ ਦੇ ਮਨੁੱਖ ਵਾਲੇ ਹੈ ਨਹੀਂ, ਇਸ ਕਰਕੇ ਵਿੱਚ ਹੀ ਅਟ ਗਏ। ਨਾ ਉਹ ਪਸ਼ੂ ਰਹੇ, ਨਾ ਉਹ ਮਨੁੱਖ ਬਣੇ, ਉਹ ਅੱਧ ਵਿੱਚ ਅਟਕ ਗਏ। ਤਾਂ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ। ਕਹਿੰਦੇ ਮੇਰਾ ਮਨ ਉਸ ਭੱਠੇ ਦੇ ਗਧੇ ਦੀ ਤਰ੍ਹਾਂ, ਇਸ ਤਰ੍ਹਾਂ ਕਾਰੋਬਾਰ ਨੂੰ ਹੀ ਜੀਵਨ ਸਮਝ ਬੈਠਾ ਹੈ। ਉਹ ਕਹਿੰਦਾ ਕੰਮ ਹੀ ਪੂਜਾ ਹੈ, ਕੰਮ ਕਰੋ ਇਹ ਪੂਜਾ, ਇਹ ਭਗਤੀ ਹੈ। ਪਦਾਰਥ ਵਧਾਓ, ਸਮਾਨ ਇਕੱਠਾ ਕਰੋ, ਇਹ ਹਿੱਸਾ ਸਤਿਗੁਰਾਂ ਨੇ ਰੱਖਿਆ ਕਿ ਤੂੰ ਸੰਸਾਰ ਦੇ ਸਿਰਜਣਹਾਰ ਦੀ ਇਮਦਾਦ ਕਰ, ਸੰਸਾਰ ਨੂੰ ਚੰਗਾ ਬਣਾ ਕੰਮ ਕਰਕੇ। ਦੋਵੇਂ ਪੱਖ ਇਕੱਠੇ ਰੱਖ ਦਿੱਤੇ, ਪਰ ਜਿਸ ਵੇਲੇ ਕਿਰਤ ਹੀ ਜੀਵਨ ਰਹਿ ਗਿਆ, ਸਤਿਗੁਰਾਂ ਨੇ ਜਿਹੜੀਆਂ ਸਾਨੂੰ ਤਿੰਨ ਦਾਤਾਂ ਦਿੱਤੀਆਂ ਨੇ ਉਹਨਾਂ ਵਿੱਚ ਸ਼ਬਦ ਆਉਂਦੇ ਨੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ। ਹੁਣ ਅਸੀਂ ਕਹਿੰਦੇ ਹਾਂ ਕਿਰਤ ਕਰਨਾ ਧਰਮ ਹੈ, ਬਿਲਕੁਲ ਗਲਤ ਹੈ। ਕਈ ਚੀਜ਼ਾਂ ਦੇ ਮੁਹਾਵਰੇ ਗਲਤ ਕਰ ਦਿੱਤੇ ਗਏ। ਅਸੀਂ ਅਰਥ ਉਲਟ ਕਰਨ ਦੇ ਬੜੇ ਮਾਹਿਰ ਹਾਂ ਸ਼ੁਰੂ ਤੋਂ ਲੈ ਕੇ। ਕਹਿੰਦੇ ਕਿਰਤ ਕਰਨਾ ਧਰਮ ਹੈ, ਨਹੀਂ, ਗੁਰੂ ਨੇ ਤਾਂ ਕਿਹਾ ਸੀ ਧਰਮ ਦੀ ਕਿਰਤ ਕਰਨੀ ਹੈ, ਅਸੀਂ ਕਹਿ ਦਿੱਤਾ ਕਿਰਤ ਕਰਨਾ ਧਰਮ ਹੈ, ਉਲਟ ਕਰ ਦਿੱਤਾ। ਕਿਰਤ ਵਿੱਚ ਅਤੇ ਧਰਮ ਦੀ ਕਿਰਤ ਵਿੱਚ ਫਰਕ ਹੈ। ਉਹ ਕਿਰਤ ਜਿਹੜੀ ਤੁਸੀਂ ਕਰਦੇ ਕਰਦੇ ਕਿਤੇ ਬ੍ਰੇਕ ਵੀ ਦੇ ਸਕੋ ਉਸ ਕਿਰਤ ਨੂੰ, ਕਿ ਰੋਕ ਵੀ ਸਕੋ ਕਿ ਹੁਣ ਜ਼ਰੂਰਤ ਨਹੀਂ, ਹੁਣ ਬਹੁਤ ਹੋ ਗਿਆ ਹੈ, ਗੁਜ਼ਾਰੇ ਜੋਗਾ ਕਰ ਲਿਆ ਗਿਆ, ਹੁਣ ਕੀ ਕਰਨਾ ਹੈ। ਪਰ ਇਸ ਸੰਬੰਧ ਵਿੱਚ ਕਰੀ ਹੀ ਗਿਆ ਮਨੁੱਖ, ਜੀਵਨ ਬੀਤ ਗਿਆ, ਲੰਘ ਗਿਆ, ਹੁਣ ਬ੍ਰੇਕ ਕਿਤੇ ਹੈ ਹੀ ਨਹੀਂ, ਰੁਕਾਵਟ ਕਿਤੇ ਹੈ ਨਹੀਂ, ਹੁਣ ਇਹ ਧਰਮ ਦੀ ਕਿਰਤ ਕੋਈ ਨਹੀਂ। ਐਵੇਂ ਨਾ ਇਹਨੂੰ ਗੁਰੂ ਨਾਨਕ ਦੇ ਤਿੰਨ ਉਪਦੇਸ਼ਾਂ ਨਾਲ ਜੋੜਨਾ, ਧਰਮ ਦੀ ਕਿਰਤ ਨਹੀਂ ਹੈ। ਧਰਮ ਦੀ ਕਿਰਤ ਦਾ ਮਤਲਬ ਹੈ ਕਿ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੇ ਹੀ ਕਿ ਤੂੰ ਮਤ ਹੀ ਜਾਹੇ। ਤੇਰੇ ਜੀਵਨ ਦੀ ਪਰਾਲਬੱਧ ਵਿੱਚ ਜੋ ਕੁਝ ਪਰਮਾਤਮਾ ਨੇ ਲਿਖਿਆ ਕਮਾ ਕੇ ਉਹਨੂੰ ਪ੍ਰਾਪਤ ਕਰ ਲੈ। ਜੇ ਤੂੰ ਉਹਦੇ ਤੋਂ ਵੱਧ ਕਲਪਣਾ ਰੋਂਦਾ ਹੈ ਫਿਰ ਤੂੰ ਧਾਰਮਿਕ ਮਨੁੱਖ ਨਹੀਂ ਹੈ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੇ ਹੀ ਕਿ ਤੂੰ ਮਤ ਹੀ ਜਾਹੇ। ਤਾਂ ਇਹਨੂੰ ਸਤਿਗੁਰੂ ਨੇ ਦਿੱਤਾ ਸਾਨੂੰ ਕਿ ਤੁਸੀਂ ਕਿਰਤ ਨੂੰ ਧਰਮ ਨਾ ਕਹੋ, ਧਰਮ ਦੀ ਕਿਰਤ ਕਰੋ, ਯਾਨੀ ਕਿ ਉਹ ਕੰਮ ਕਰੋ, ਕਿਰਤ ਇਸ ਤਰ੍ਹਾਂ ਕਰੋ, ਧਰਮ ਦੇ ਅਨੁਸਾਰ ਕਰੋ, ਜਿਵੇਂ ਸਤਿਗੁਰੂ ਨੇ ਸਾਨੂੰ ਦੱਸਿਆ ਤਰੀਕੇ ਦੇ ਨਾਲ। ਵੈਸੇ ਭਾਈ ਵੀਰ ਸਿੰਘ ਹੋਰਾਂ ਨੇ ਇਹਨੂੰ ਬੜੇ ਤਰੀਕੇ ਨਾਲ ਵੰਡਿਆ। ਉਹ ਕਹਿੰਦੇ ਮਨੁੱਖ ਜੇ ਠੀਕ ਢੰਗ ਨਾਲ ਚੱਲੇ ਤਾਂ 24 ਘੰਟਿਆਂ ਵਿੱਚੋਂ 8 ਘੰਟੇ ਕਿਰਤ ਕਰੇ, ਉਹਦੇ ਤੋਂ ਬਾਅਦ 8 ਘੰਟੇ ਸਰੀਰ ਨੂੰ ਆਰਾਮ ਦੇ, ਅਤੇ 8 ਘੰਟੇ ਫਿਰ ਧਰਮ ਦੇ ਲੇਖੇ ਵਿੱਚ ਲਾਏ, ਉਹ ਮਨੁੱਖ ਸੰਪੂਰਨ ਹੋ ਜਾਏਗਾ। ਹੁਣ ਕਿੰਨਾ ਲੰਮਾ ਸਮਾਂ ਵੇਖੋ, 24 ਘੰਟਿਆਂ 'ਚ ਅਸੀਂ ਕਿੰਨੇ ਕੰਮ ਕਰ ਸਕਦੇ ਜੇ ਉਹਨੂੰ ਵੰਡਿਆ ਜਾਏ ਠੀਕ ਢੰਗ ਨਾਲ। ਪਰ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਸਮਾਂ ਹੈ, ਹਿੱਸਾ ਹੈ, ਜਿਹੜਾ ਵੈਸੇ ਹੀ ਬੇਕਾਰ ਵਿੱਚ ਚਲਾ ਜਾਂਦਾ, ਜਿਹਦੀ ਅਸੀਂ ਵਰਤੋਂ ਠੀਕ ਨਹੀਂ ਕਰਦੇ, ਜਿਹੜਾ ਅਸੀਂ ਬਿਤਾ ਦਿੰਦੇ ਹਾਂ ਫਜ਼ੂਲ ਵਿੱਚ, ਇੱਧਰ ਉੱਧਰ ਸਮੇਂ ਨੂੰ ਗਵਾਉਣ ਦੀ ਆਦਤ ਸਹਿਜ ਸਹਿਜ ਪੱਕ ਜਾਂਦੀ ਹੈ। ਮਨੁੱਖ ਫਿਰ ਸਮੇਂ ਦੀ ਵਰਤੋਂ ਕਰਨੀ ਭੁੱਲ ਜਾਂਦਾ ਹੈ, ਉਹਨੂੰ ਸਮਝ ਨਹੀਂ ਆਉਂਦੀ ਕਿਵੇਂ ਵਰਤਣਾ ਹੈ, ਅੰਦਰ ਇਸ ਤਰ੍ਹਾਂ ਦੀਆਂ ਲੀਹਾਂ 'ਤੇ ਚਲਾ ਜਾਂਦਾ। ਤਾਂ ਇਸ ਤਰ੍ਹਾਂ ਸਤਿਗੁਰੂ ਇੱਥੇ ਬਚਨ ਕਰ ਰਹੇ ਨੇ ਕਿ ਇੱਕ ਮਨਮੁੱਖ ਧੰਦ ਪਿਟਾਈ, ਮਨਮੁੱਖ ਧੰਦੇ ਦੇ ਖੂਹ ਵਿੱਚ ਐਸਾ ਫਸਦਾ, ਐਸਾ ਘੁੰਮਦਾ ਕਿ ਉਹਦੇ ਵਿੱਚੋਂ ਨਿਕਲਣਾ ਉਹਦੇ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਹੈ, ਬਹੁਤ ਔਖਾ ਹੋ ਜਾਂਦਾ। ਹਜ਼ੂਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਦ ਸਭਨਾ ਸਿਰ ਲਿਖਿਆ ਲੇਖ, ਜੇਹੀ ਤੂੰ ਨਦਰ ਕਰਹੈਂ ਤੇਹਾ ਕੋ ਹੋਵੈ ਬਿਨ ਨਦਰੀ ਨਾਹੀ ਕੋ ਭੇਖ। ਇਹ ਜਿਹੜੀ ਪੰਕਤੀ ਹੈ ਨਾ ਬਾਣੀ ਵਿੱਚ, ਗੁਰਬਾਣੀ ਦੇ ਵਿੱਚ ਵੱਖਰੇ ਵੱਖਰੇ ਸ਼ਬਦ ਵੱਖਰੀ ਵੱਖਰੀ ਅਵਸਥਾ ਦੇ ਲਿਖੇ ਹੋਏ ਨੇ, ਜਿਨ੍ਹਾਂ ਦੀ ਸਾਨੂੰ ਕਈ ਵਾਰੀ ਸਮਝ ਨਹੀਂ ਪੈਂਦੀ। ਕਈ ਵਾਰੀ ਅਸੀਂ ਕਹਿੰਦੇ ਹਾਂ, ਜਿਵੇਂ ਹੁਣ ਸ਼ਬਦ ਆਇਆ, ਜੇ ਹੀ ਤੂੰ ਨਦਰ ਕਰੈਂ ਤੇਹਾ ਕੋ ਹੋਵੈ, ਜਿਵੇਂ ਦੀ ਤੂੰ ਦ੍ਰਿਸ਼ਟੀ ਕਰਨਾ ਮਨੁੱਖ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਅਤੇ ਇਹਦਾ ਮਤਲਬ ਮਨੁੱਖ ਨੂੰ ਬਣਾਉਣ ਦੀ ਫਿਰ ਸਾਰੀ ਜ਼ਿੰਮੇਵਾਰੀ ਤਾਂ ਪਰਮਾਤਮਾ 'ਤੇ ਆ ਗਈ, ਜਿਵੇਂ ਦਾ ਉਹਨੇ ਬਣਾਉਣਾ ਹੈ ਉਵੇਂ ਦੇ ਅਸੀਂ ਬਣ ਜਾਵਾਂਗੇ। ਹੁਣ ਇਹ ਜਿਹੜੀ ਪੰਕਤੀ ਹੈ ਨਾ, ਵੀ ਜਿਵੇਂ ਤੂੰ ਬਣਾਉਂਦਾ ਉਵੇਂ ਹੀ ਬਣਦੇ ਨੇ, ਜਿਵੇਂ ਤੂੰ ਕਰਾਉਂਦਾ ਉਵੇਂ ਹੀ ਕਰਦੇ ਨੇ, ਜੇ ਸਾਹਤ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਜਿਉਂ ਤੂੰ ਚਲਾਵੈਂ ਤਿਉਂ ਚੱਲੈ ਸਵਾਮੀ, ਹੋਰ ਕਿਹਾ ਜਾਣਾ ਗੁਣ ਤੇਰੇ। ਇਹ ਜਿੰਨੀਆਂ ਪੰਕਤੀਆਂ ਨੇ ਇਹ ਉਸ ਵਕਤ ਦੀਆਂ ਨੇ ਜਿਹੜਾ ਸ਼ਖਸ਼ ਬੰਦਗੀ ਕਰਕੇ ਬ੍ਰਹਮ ਅਵਸਥਾ ਵਿੱਚ ਚਲਾ ਜਾਂਦਾ, ਜਿੱਥੇ ਜੋ ਚੱਲ ਰਿਹਾ ਉਹਦੇ ਨਜ਼ਰ ਵਿੱਚ ਆਉਂਦਾ ਪਰਮਾਤਮਾ ਹੀ ਕਰ ਰਿਹਾ, ਇਹ ਉਹਦੀ ਦ੍ਰਿਸ਼ਟੀ ਦੀ ਵਿਆਖਿਆ ਹੈ। ਜਦੋਂ ਉੱਚੀ ਦ੍ਰਿਸ਼ਟੀ ਪਹੁੰਚ ਗਈ, ਬ੍ਰਹਮ ਅਵਸਥਾ ਆ ਗਈ, ਉਹਦੇ ਵਿੱਚ ਫਿਰ ਮਾੜੇ ਚੰਗੇ ਦਾ ਭੇਦ ਸਮਾਪਤ ਹੋ ਜਾਂਦਾ ਹੈ, ਕਿਉਂਕਿ ਜਿਵੇਂ ਦੀ ਮਨ ਦੀ ਦਸ਼ਾ ਹੁੰਦੀ ਉਵੇਂ ਦਾ ਸਾਰਾ ਸੰਸਾਰ ਦਿਸਣ ਲੱਗ ਪੈਂਦਾ ਹੈ। ਜਿਵੇਂ ਅਸੀਂ ਅੱਖਾਂ 'ਤੇ ਜਿਹੜੇ ਰੰਗ ਦੀ ਐਨਕ ਲਾਉਂਦੇ ਹਾਂ, ਆਕਾਸ਼ ਉਹ ਹੀ ਰੂਪ ਧਾਰਨ ਕਰ ਜਾਂਦਾ ਹੈ। ਤੁਸੀਂ ਕਾਲੀ ਐਨਕ ਲਾਓਗੇ, ਆਕਾਸ਼ ਕਾਲਾ ਹੋ ਜਾਏਗਾ, ਹਰੀ ਲਾਓਗੇ ਆਕਾਸ਼ ਹਰਾ ਹੋ ਜਾਏਗਾ, ਲਾਲ ਲਾਓਗੇ ਆਕਾਸ਼ ਲਾਲ ਹੋ ਜਾਏਗਾ। ਜਦੋਂ ਬ੍ਰਹਮ ਦ੍ਰਿਸ਼ਟੀ ਯਾਨੀ ਕਿ ਭਗਤੀ ਦੇ ਸਿਰੇ 'ਤੇ ਕੋਈ ਪਹੁੰਚ ਜਾਂਦਾ ਹੈ ਅਤੇ ਉਹਦੀ ਜਦੋਂ ਦ੍ਰਿਸ਼ਟੀ ਬਾਹਰ ਪੈਂਦੀ ਹੈ, ਉਹਨੂੰ ਸੰਸਾਰ ਆਪਣੇ ਵਰਗਾ ਹੀ ਸਾਰਾ ਲੱਗਦਾ ਹੈ, ਕੋਈ ਬੁਰਾ ਭਲਾ ਦਿਸਦਾ ਹੀ ਨਹੀਂ, ਜਦਕਿ ਸੰਸਾਰ ਉੱਥੇ ਉਸੇ ਤਰ੍ਹਾਂ ਦਾ ਹੈ। ਇਹ ਵੀ ਖਿਆਲ ਰੱਖਣਾ, ਉੱਥੇ ਤਾਂ ਪਾਪੀ ਪੁੰਨੀ ਹੈ, ਸਭ ਕੁਝ ਹੈ, ਉੱਥੇ ਤਾਂ ਪਾਪ ਵੀ ਹੋ ਰਿਹਾ, ਪੁੰਨ ਵੀ ਹੋ ਰਿਹਾ, ਚੰਗਾ ਮਾੜਾ ਹੈ। ਪਰ ਜਿਹੜਾ ਉਸ ਉੱਚੀ ਦਸ਼ਾ ਵਿੱਚ ਚਲਾ ਗਿਆ, ਜਦੋਂ ਉਹਦੀ ਦ੍ਰਿਸ਼ਟੀ ਪੈ ਗਈ, ਉਹਨੂੰ ਸੰਸਾਰ ਵੱਖਰਾ ਦਿਸਦਾ ਹੀ ਨਹੀਂ, ਇੱਕ ਹੀ ਨਜ਼ਰ ਆਉਂਦਾ ਸਾਰੇ ਵਿੱਚੋਂ, ਦ੍ਵੈਤ 'ਤੇ ਗੁਆਚ ਕੇ ਖਤਮ ਹੋ ਗਿਆ। ਇਹ ਜਿੰਨੇ ਸ਼ਬਦ ਨੇ ਕਿ ਚੰਗਾ ਵੀ ਉਹੀ ਕਰਾਉਂਦਾ ਹੈ, ਮਾੜਾ ਵੀ ਉਹੀ ਕਰਾਉਂਦਾ ਹੈ, ਸਾਰੇ ਉਸੇ ਨੇ ਬਣਾਏ ਨੇ, ਇਹ ਉਸ ਉੱਚੀ ਦਸ਼ਾ ਦੇ ਬ੍ਰਹਮ ਗਿਆਨੀਆਂ ਦੀ ਅਵਸਥਾ ਵਿੱਚ ਉਚਾਰੀ ਗਈ ਬਾਣੀ ਹੈ। ਇਹ ਸਾਡੀ ਜੀਵ ਕੋਟੀ ਵਿੱਚ ਨਹੀਂ, ਸਾਨੂੰ ਨਹੀਂ ਲਾਗੂ ਕਰਨਾ ਚਾਹੀਦਾ ਆਪਣੇ ਉੱਤੇ। ਅਸੀਂ ਜਿਹੜੀ ਥਾਂ 'ਤੇ ਹਾਂ ਉੱਥੇ ਸਾਬ ਕਿਹਾ ਹੈ, ਇਸੇ ਸ਼ਬਦ ਵਿੱਚ ਵੇਖ ਲਓ। ਆਪਾਂ ਸ਼ੁਰੂ ਵਿੱਚ ਵੀ ਵੇਖੀਏ ਕਿ ਬੁਰਾ ਭਲਾ ਤੁਧ ਸਭ ਕੁਛ ਸੁਝੈ, ਜਿਹਾ ਕੋ ਕਰੇ ਤਿਹਾ ਕੋ ਪਾਈਐ। ਇੱਕੋ ਸ਼ਬਦ ਵਿੱਚ ਦੋ ਅਵਸਥਾ ਕਹੀਆਂ ਨੇ, ਤਾਂ ਕਹੀਆਂ ਕਿ ਸਾਨੂੰ ਸਮਝ ਆ ਜਾਏ ਜਿੱਥੇ ਅਸੀਂ ਜੀ ਰਹੇ ਹਾਂ ਸਾਡੇ ਵਾਸਤੇ ਬੁਰਾ ਭਲਾ ਹੈ, ਸਾਨੂੰ ਗੁਰੂ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ, ਸਾਨੂੰ ਬੁਰੇ ਤੋਂ ਸੰਕੋਚ ਕਰਨਾ ਚਾਹੀਦਾ, ਨਹੀਂ ਤਾਂ ਅਸੀਂ ਇਸ ਤੁੱਖ ਦਾ ਸਹਾਰਾ ਲੈ ਕੇ ਕਿ ਜਿਵੇਂ ਤੂੰ ਕਰਾਉਂਦਾ ਉਵੇਂ ਹੀ ਕਰ ਰਿਹਾ ਨਾ ਠੀਕ, ਕਿ ਫਿਰ ਨਸ਼ਾ ਵੀ ਤੂੰ ਹੀ ਪਿਆਉਂਦਾ, ਫਿਰ ਝੂਠ ਵੀ ਤੂੰ ਹੀ ਬੁਲਾਉਂਦਾ ਹੈ, ਫਿਰ ਸ਼ਰਾਬ ਵੀ ਤੂੰ ਹੀ ਪਿਆ ਰਿਹਾ, ਫਿਰ ਠੀਕ ਹੈ, ਫਿਰ ਉਪਦੇਸ਼ ਦੀ ਲੋੜ ਹੀ ਕਾਹਦੀ ਹੈ। ਜੇ ਇਸ ਉਪਦੇਸ਼ ਨੂੰ ਸਾਰੀ ਦੁਨੀਆ 'ਤੇ ਲਾਗੂ ਕਰਨਾ ਹੈ, ਇਹ ਸਾਰਿਆਂ ਵਾਸਤੇ ਵੀ ਬੁਰਾ ਭਲਾ ਉਹ ਹੀ ਕਰਾ ਰਿਹਾ, ਤਾਂ ਫਿਰ ਤਾਂ ਕੋਈ ਕਹਾਣੀ ਖਤਮ ਹੋ ਗਈ, ਧਰਮ ਦੀ ਜ਼ਰੂਰਤ ਹੀ ਨਹੀਂ ਹੈ, ਫਿਰ ਤਾਂ ਕੋਈ ਪਾਬੰਦੀ ਨਹੀਂ, ਕੋਈ ਰੁਕਾਵਟ ਨਹੀਂ, ਜੋ ਮਰਜ਼ੀ ਕਰੋ, ਖੁੱਲ੍ਹਾ ਹੈ। ਇਹ ਤੁਕਾਂ ਸਾਡੇ ਵਾਸਤੇ ਨਹੀਂ ਹਨ, ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ। ਬ੍ਰਹਮ ਗਿਆਨੀ ਸਦਾ ਸਮਦਰਸੀ, ਸਮਦਰਸਤਾ ਦੇ ਵਿੱਚ ਕੋਈ ਮਾੜਾ ਮਾੜਾ ਨਹੀਂ ਦਿਸਦਾ, ਚੰਗਾ ਚੰਗਾ ਨਹੀਂ ਦਿਸਦਾ। ਇੱਕ ਐਸੀ ਦਸ਼ਾ ਬਣ ਜਾਂਦੀ ਜਿਹਦੇ ਵਿੱਚ ਸਭ ਕੁਝ ਅਕਾਲ ਪੁਰਖ ਹੀ ਨਜ਼ਰ ਆਉਂਦਾ ਹੈ, ਜਿੱਥੇ ਭਾਈ ਕਨ੍ਹੱਈਆ ਜੀ ਨੇ ਪਤਾ ਹੀ ਨਹੀਂ ਲੱਗਦਾ ਕਿਹਨੂੰ ਪਾਣੀ ਪਿਆਉਣਾ, ਮੁਸਲਮਾਨ ਨੂੰ ਕਿ ਸਿੱਖ ਨੂੰ ਹੈ, ਉਹ ਉੱਥੇ ਚਲੇ ਗਏ। ਇਹ ਉਹਨਾਂ ਵਾਸਤੇ ਹੈ ਜਿਹੜੇ ਉੱਚੇ ਚਲੇ ਗਏ, ਉੱਥੇ ਸਭ ਕੁਝ ਉਹ ਹੀ ਕਰ ਰਿਹਾ ਹੈ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਏਕਾ ਏਕੀ ਨਿੱਤ, ਖੁਸ਼ ਰਹੇਗਾ ਉਹ ਵਿਅਕਤੀ ਜਿਹੜਾ ਉਸ ਦਸ਼ਾ ਵਿੱਚ ਚਲਾ ਗਿਆ ਉਹ ਆਨੰਦ ਵਿੱਚ ਰਹੇਗਾ। ਪਰ ਜਿੱਥੇ ਅਸੀਂ ਆਮ ਲੋਕ ਤੁਰ ਰਹੇ ਹਾਂ, ਸਾਨੂੰ ਪਾਬੰਦੀ ਸ਼ੁਦਾ ਜੀਵਨ ਅਖਤਿਆਰ ਕਰਨਾ ਚਾਹੀਦਾ, ਮਰਿਆਦਾ ਵਿੱਚ ਰਹਿਣਾ ਚਾਹੀਦਾ। ਸਹਿਜੇ ਸਹਿਜੇ ਉਸ ਥਾਂ 'ਤੇ ਚਲੇ ਗਏ, ਫਿਰ ਮਰਿਆਦਾ ਵੀ ਆਪੇ ਆ ਗਈ। ਅਤੇ ਇਹ ਦੋ ਅਵਸਥਾਵਾਂ ਨੇ, ਲੀਲਾ ਅਤੇ ਮਰਿਆਦਾ। ਸੰਸਾਰ ਨੂੰ ਖੇਡ ਸਮਝਣਾ, ਸੰਸਾਰ ਤਮਾਸ਼ਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ ਹੈ। ਤਾਂ ਤਮਾਸ਼ਾ, ਖੇਡ ਚੱਲ ਰਹੀ ਹੈ, ਗੇਮ ਹੈ, ਮੈਚ ਹੋ ਰਿਹਾ। ਅਤੇ ਮੈਚ ਵਾਸਤੇ ਦੋ ਟੀਮਾਂ ਚਾਹੀਦੀਆਂ ਨੇ। ਇਹ ਮੈਚ ਹੈ, ਖੇਡ ਹੈ, ਪਰ ਖੇਡ ਦਾ ਵੀ ਇੱਕ ਲਾਅ ਹੈ, ਖੇਡ ਦਾ ਵੀ ਇੱਕ ਨਿਯਮ ਹੈ। ਭਾਵੇਂ ਸੰਸਾਰ ਖੇਡ ਹੀ ਹੈ, ਖਿਡਾਰੀ ਵੀ ਉਹ ਹੀ ਖੇਡ ਸਕਦਾ ਜਿਸ ਨੇ ਖੇਡਣਾ ਸਿੱਖਿਆ, ਜਿਹਨੇ ਕੋਚਿੰਗ ਲਈ ਹੈ, ਕਿਤੋਂ ਜਾਣਿਆ। ਹਜ਼ੂਰ ਕਹਿੰਦੇ, ਹੈ ਖੇਡ ਹੀ ਸੰਸਾਰ, ਕੁਝ ਵੀ ਨਹੀਂ, ਪਰ ਗੁਰੂ ਕੋਲੋਂ ਖੇਡਣਾ ਤਾਂ ਸਿੱਖ ਲੈ, ਤੈਨੂੰ ਖੇਡਣ ਦੀ ਜਾਚ ਹੀ ਨਹੀਂ ਹੈ। ਸਾਰਾ ਸੰਸਾਰ ਖੇਡ ਰਿਹਾ, ਦਿਵਸ ਰਾਤ ਦੋਏ ਦਾਈ ਦਾਇਆ, ਖੇਲ ਹੈ ਸਗਲ ਜਗਤ। ਖੇਡ ਸਾਰਾ ਸੰਸਾਰ ਰਿਹਾ, ਪਰ ਅਸੀਂ ਰੌਂਗ ਖੇਡਦੇ ਹਾਂ, ਗਲਤ ਖੇਡ ਰਹੇ ਹਾਂ, ਸਾਨੂੰ ਖੇਡਣ ਦੀ ਜਾਚ ਹੀ ਨਹੀਂ ਆਈ। ਸਾਨੂੰ ਪਤਾ ਹੀ ਨਹੀਂ ਜੀਵਨ ਦੀ ਖੇਡ ਨੂੰ ਕਿਵੇਂ ਖੇਡਣਾ ਹੈ। ਜਨ ਨਾਨਕ ਗੁਰਮੁਖ ਜੋ ਨਰ ਖੇਲੈ, ਸੋ ਜਿਣ ਬਾਜੀ ਘਰ ਆਇਆ, ਉਹਨੂੰ ਤਗਮਾ ਮਿਲ ਗਿਆ। ਇਸ ਤਰ੍ਹਾਂ ਦਾ ਇਹ ਸੰਸਾਰ ਬਣਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ, ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ। ਸਾਰਾ ਸੰਸਾਰ ਤੇਰਾ ਹੀ ਹੈ, ਤੂੰ ਸਾਰਿਆਂ ਦਾ ਹੈ। ਤੁਧ ਸਭਨਾ ਸਿਰ ਲਿਖਿਆ ਲੇਖ, ਤੂੰ ਸਾਰਿਆਂ ਦੇ ਜੀਵਨ ਵਿੱਚ ਦੋ ਲੇਖ ਲਿਖੇ ਹੋਏ ਨੇ। ਇੱਕ ਲੇਖ ਹੈ ਧੰਦੇ ਦਾ, ਮਾਇਆ ਦਾ, ਇੱਕ ਲੇਖ ਹੈ ਨਾਮ ਜਪਣ ਦਾ। ਪਰ ਅਸੀਂ ਵੀ ਐਸੇ ਕਮਬਖਤ, ਅਸੀਂ ਮਾਇਆ ਵਾਲਾ ਲੇਖ ਤਾਂ ਪੜ੍ਹ ਲਿਆ, ਨਾਮ ਵਾਲਾ ਲੇਖ ਕਦੀ ਪੇਜ ਚੁੱਕ ਕੇ ਦੇਖੀ ਨਹੀਂ ਹੈ। ਇਕੱਲਾ ਲੇਖ ਪੜ੍ਹੀ ਜਾ ਰਹੇ ਹਾਂ, ਅਧੂਰੇ ਹਾਂ, ਅੱਧਾ ਸਬਜੈਕਟ ਕਰ ਲਿਆ ਹੈ। ਜੋ ਚੀਜ਼ ਅਧੂਰੀ ਹੈ, ਜੋ ਪ੍ਰੋਜੈਕਟ ਅਧੂਰਾ ਹੈ, ਜੋ ਲੇਖ ਅਧੂਰਾ ਹੈ, ਜਿਹੜੀ ਖੋਜ ਅੱਧੀ ਹੈ, ਉਹਦਾ ਕੀ ਕਰੋਗੇ? ਕੱਪੜਾ ਅੱਧਾ ਸੀਪ ਗਿਆ, ਅੱਧਾ ਰਹਿੰਦਾ ਸੀ ਗਲ ਪਾ ਲਿਆ, ਕੀ ਅਰਥ ਹੋਏ? ਰੋਟੀ ਅੱਧੀ ਪੱਕੀ ਸੀ, ਅੱਧੀ ਛੱਡ ਦਿੱਤੀ ਵਿੱਚ ਹੀ ਕੱਚੀ, ਉਹਦਾ ਕੀ ਅਰਥ ਹੋਵੇਗਾ? ਕੋਈ ਵੀ ਕਾਰਜ ਹੈ, ਅਸੀਂ ਅੱਧਾ ਨਹੀਂ ਕਰਦੇ ਜੀਵਨ ਵਿੱਚ। ਯਤਨ ਕਰਨੇ ਪੂਰਾ ਕਰੀਏ, ਕਿ ਮਕਾਨ ਸ਼ੁਰੂ ਕੀਤਾ ਸੀ ਕਿ ਪੂਰਾ ਕਰਕੇ ਛੱਡੀਏ, ਕਿ ਪੜ੍ਹਾਈ ਸ਼ੁਰੂ ਕੀਤੀ ਸੀ, ਇਹ ਨਹੀਂ ਵੀ ਵਿੱਚ ਛੱਡੋ, ਯਤਨ ਹੁੰਦਾ ਪੂਰੀ ਕਰੋ। ਪ੍ਰਸ਼ਾਦਾ ਛਕਣ ਲੱਗੇ ਸੀ, ਭੁੱਖ ਪੂਰੀ ਮਿਟਾਓ। ਬੰਦਾ ਸਭ ਕੁਝ ਪੂਰਾ ਕਰ ਲੈਂਦਾ ਹੈ, ਬਸ ਜ਼ਿੰਦਗੀ ਦੇ ਅੰਦਰਲੇ ਹਿੱਸੇ ਵਿੱਚ ਪੂਰਾ ਨਹੀਂ ਕਰਦਾ, ਉੱਥੇ ਅੱਧਾ ਹਿੱਸਾ ਤਾਂ ਕਰ ਲੈਂਦਾ ਮਾਇਆ ਵਾਲਾ, ਅੱਧਾ ਵਿੱਚ ਹੀ ਛੱਡ ਦਿੰਦਾ ਹੈ। ਇਸ ਕਰਕੇ ਸਾਡੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ, ਕਈ ਮਕਾਨ ਅਧੂਰੇ ਪਏ ਵੇਖੋਗੇ ਤੁਸੀਂ, ਅੱਧੀਆਂ ਕੰਧਾਂ ਨਿਕਲੀਆਂ ਨੇ, ਅੱਧੀਆਂ ਵਿੱਚ ਹੀ ਖੜੀਆਂ ਹੋਈਆਂ ਨੇ। ਕਿਵੇਂ ਦਾ ਹੋਵੇਗਾ ਵੈਰਾਨ ਉਹ ਮਕਾਨ ਜੋ ਅੱਧਾ ਬਣ ਕੇ ਰਹਿ ਗਿਆ? ਇਸ ਕਰਕੇ ਸਾਡੀ ਜ਼ਿੰਦਗੀ ਵਿੱਚ ਉਦਾਸੀ ਹੈ, ਗਮ ਹੈ, ਬੇਚੈਨੀ ਹੈ, ਦੁੱਖ ਹੈ। ਬੇਚੈਨੀ ਦਾ ਇੱਕੋ ਹੀ ਕਾਰਨ ਹੈ, ਅਸੀਂ ਕਿਤੇ ਅੱਧ ਵਿੱਚ ਖੜ੍ਹੇ ਹੋ ਗਏ ਹਾਂ, ਉਹਦੇ ਕਰਕੇ ਬੇਚੈਨ ਹਾਂ। ਜਿੱਦਣ ਸੰਪੂਰਨਤਾ ਆ ਗਈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਜੀਵਨ ਪੂਰਾ ਹੋਇਆ ਹੀ ਨਹੀਂ ਅਤੇ ਨਾਲ ਹੀ ਤ੍ਰਿਪਤ ਹੋ ਗਿਆ, ਤ੍ਰਿਪਤ ਹੋ ਗਿਆ ਅਤੇ ਆਨੰਦਿਤ ਹੋ ਗਿਆ, ਮਿਲਾਪ ਹੋ ਗਿਆ। ਇਸ ਕਰਕੇ ਜ਼ਿੰਦਗੀ ਵਿੱਚ ਕੁਝ ਐਸਾ ਵਿੱਚ ਹੀ ਪਿਆ ਹੋਇਆ ਜੋ ਅਸੀਂ ਅਜੇ ਤੱਕ ਕਰ ਨਹੀਂ ਸਕੇ, ਉਹ ਹੈ ਸਿਮਰਨ ਦੁਆਰਾ ਸਾਂਝ ਪਾਉਣੀ, ਇੱਕ ਨਾਲ ਯਾਦ ਨੂੰ ਪਕਾਉਣਾ, ਸ਼ਬਦ ਦੁਆਰਾ ਇੱਕ ਨਾਲ ਜੁੜਨਾ, ਫਿਰ ਸੰਪੂਰਨਤਾ ਆ ਜਾਏਗੀ, ਫਿਰ ਤ੍ਰਿਪਤੀ ਆ ਜਾਏਗੀ, ਫਿਰ ਜੀਵਨ ਸਫਲ ਹੋ ਜਾਏਗਾ। ਸਤਿਗੁਰੂ ਕਹਿ ਰਹੇ ਨੇ, ਤੁਧ ਸਭਨਾ ਸਿਰ ਲਿਖਿਆ ਲੇਖ, ਤੂੰ ਸਾਰਿਆਂ ਦੇ ਸਿਰ ਦੇ ਉੱਤੇ ਆਪਣੇ ਨਾਮ ਦਾ ਲੇਖ ਲਿਖਿਆ ਹੋਇਆ, ਪਰ ਅਸੀਂ ਅੱਧਾ ਲੇਖ ਪੜ੍ਹ ਲਿਆ, ਅੱਧਾ ਛੱਡ ਦਿੱਤਾ ਹੈ, ਇਸ ਕਰਕੇ ਰਾਹ ਵਿੱਚ ਹੀ ਬੈਠੇ ਹਾਂ। ਜੇ ਹੀ ਤੂੰ ਨਦਰ ਕਰੈਂ ਤੇਹਾ ਕੋ ਹੋਵੇ, ਬਿਨ ਨਦਰੀ ਨਾ ਹੀ ਕੋ ਪੇਖ। ਇੱਥੇ ਆ ਕੇ ਫਿਰ ਬ੍ਰਹਮ ਦ੍ਰਿਸ਼ਟੀ ਦੀ ਗੱਲ ਕਰ ਰਹੇ ਨੇ, ਇਹ ਕੀ ਹੋ ਰਿਹਾ? ਸੰਸਾਰ ਮਾਇਆ ਵਿੱਚ ਭੱਜ ਰਿਹਾ, ਤੈਨੂੰ ਭੁੱਲ ਚੁੱਕਾ ਹੈ। ਕਹਿੰਦੇ, ਤੇਰੀ ਮਰਜ਼ੀ ਹੋਵੇਗੀ ਜਿਵੇਂ ਚੱਲ ਰਿਹਾ, ਠੀਕ ਹੈ। ਇਹਨੂੰ ਕਹਿੰਦੇ ਨੇ ਕਿ ਕਿਸੇ ਮਨੁੱਖ ਨੂੰ ਚਿੱਕੜ ਵਿੱਚ ਪੈ ਨੂੰ ਕੱਢਣਾ ਅਤੇ ਜਦੋਂ ਉਹਨੂੰ ਹੱਥ ਪਾਏ ਤਾਂ ਆਪਣੇ ਹੱਥਾਂ ਨੂੰ ਮਿੱਟੀ ਲੱਗ ਗਈ ਫਿਰ ਆਪਣੇ ਹੱਥ ਵੀ ਧੋ ਲੈਣੇ। ਗੁਰਬਾਣੀ ਦਾ ਸਿਧਾਂਤ ਹੈ, ਗੁਰਬਾਣੀ ਦਾ ਸਿਧਾਂਤ ਹੈ ਕਿ ਬੁਰਾਈ ਦੀ ਵਿਆਖਿਆ ਕਰਕੇ ਬਾਅਦ ਵਿੱਚ ਇਹ ਜ਼ਰੂਰ ਕਹਿ ਦੇਣਾ ਕਿ ਤੇਰੀ ਖੇਡ ਹੈ। ਇੱਕੋ ਹੀ ਸ਼ਬਦ ਹੋਵੇਗਾ, ਤੁਸੀਂ ਬਾਣੀ ਪੜ੍ਹਨ ਵਾਲੇ ਗੁਰਮੁਖ ਹੋ, ਪਹਿਲਾਂ ਉਸ ਸ਼ਬਦ ਵਿੱਚ ਬੁਰਾਈ ਦੀ ਰੱਜ ਕੇ ਵਿਰੋਧਤਾ ਕੀਤੀ ਜਾਏਗੀ, ਰੱਜ ਕੇ ਵਿਰੋਧਤਾ ਕੀਤੀ ਜਾਏਗੀ ਅਤੇ ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿ ਦੇਣਗੇ ਕਿ ਤੇਰੀ ਖੇਡ ਹੈ, ਠੀਕ ਹੈ ਜਿਵੇਂ ਹੋ ਰਿਹਾ। ਉਹਦਾ ਮਤਲਬ ਹੈ ਕਿ ਜੋ ਗਲਤੀ ਦੀ ਵਿਆਖਿਆ ਹੋਈ ਉਹ ਗਲਤੀ ਮੈਨੂੰ ਥੋੜ੍ਹੀ ਜਿਹੀ ਸੂਖਸ਼ਮ ਤੌਰ 'ਤੇ ਚੰਬੜੀ ਹੈ, ਮੈਂ ਉਹਨੂੰ ਲਾਹ ਦਿਆਂ, ਆਜ਼ਾਦ ਹੋ ਜਾਂ, ਮੁਕਤ ਹੋ ਜਾਂ। ਜਿਵੇਂ ਕਿ ਜਪਜੀ ਸਾਹਿਬ ਦੀ ਪੌੜੀ ਹੈ, ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਕਾਹੇ, ਅਸੰਖ ਨਿੰਦਕ ਸਿਰ ਕਰੈਂ ਭਾਰ, ਨਾਨਕ ਨੀਚ ਕਹੈ ਵਿਚਾਰ। ਇਹਦੇ ਵਿੱਚ ਸਾਰੀਆਂ ਬੁਰਿਆਈਆਂ ਦੀ ਵਿਆਖਿਆ ਗੁਰਬਾਣੀ ਜਪਜੀ ਸਾਹਿਬ ਦੀ ਪੌੜੀ ਵਿੱਚ ਬੁਰਿਆਈਆਂ ਦੀ ਵਿਆਖਿਆ ਕੀਤੀ, ਵਿਆਖਿਆ ਕਰਕੇ ਕਹਿ ਦਿੱਤਾ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਠੀਕ ਹੈ ਜਿਵੇਂ ਤੂੰ ਚਲਾ ਰਿਹਾ, ਪਰ ਗਲਤੀ ਨੂੰ ਗਲਤੀ ਕਹਿ ਦਿੱਤਾ ਹੈ। ਜੇ ਇਹ ਬਾਅਦ ਵਿੱਚ ਦਸ਼ਾ ਨਾ ਬਣੇ ਗਲਤੀ ਦੀ ਵਿਆਖਿਆ ਕਰਕੇ ਵੀ ਜੋ ਹੋ ਰਿਹਾ ਠੀਕ ਹੈ, ਐਸੇ ਧਾਰਮਿਕ ਬੰਦੇ ਤੁਸੀਂ ਡਿਸਟਰਬ ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨੀ ਵਿੱਚ ਪਰੇਸ਼ਾਨ ਹੋ ਜਾਣਗੇ, ਡਿਸਟਰਬ ਹੋ ਜਾਣਗੇ। ਤੁਸੀਂ ਵੇਖੋਗੇ ਬੜੇ ਧਾਰਮਿਕ ਬੰਦੇ ਬੜੇ ਬੇਚੈਨ ਹੋ ਗਏ ਨੇ, ਮਸਤਕ 'ਤੇ ਵੱਟ ਪਏ ਹੋਏ ਨੇ, ਦੁਖੀ ਨੇ, ਕੀ ਬਣੇਗਾ ਸੰਸਾਰ ਦਾ, ਕੀ ਹੋਵੇਗਾ ਪੰਥ ਦਾ, ਕਿਵੇਂ ਕਰਾਂਗੇ, ਬੜੇ ਦੁਖੀ ਹੋ ਗਏ। ਇਹ ਬਚਾਉਣ ਵਾਸਤੇ ਸਿੱਖ ਨੂੰ ਦੱਸਿਆ ਕਿ ਤੂੰ ਸੰਸਾਰ ਨੂੰ ਵੇਖ ਜਿੱਥੇ ਬੁਰਾਈ ਹੈ, ਆਪਣੇ ਆਪ ਨੂੰ ਵੀ ਵੇਖ ਜਿੱਥੇ ਤੇਰੇ ਵਿੱਚ ਵੀ ਬੁਰਾਈ ਹੈ, ਆਪਣੇ ਆਪ ਨੂੰ ਠੀਕ ਕਰ ਤਾਂ ਕਿ ਤੇਰੇ ਵੱਲੋਂ ਵੇਖ ਕੇ ਹੋਰ ਵੀ ਕੋਈ ਠੀਕ ਹੋ ਸਕੇ। ਸੰਸਾਰ ਦੀ ਬੁਰਾਈ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਆਪਣੇ ਵਿੱਚੋਂ ਬੁਰਾਈ ਕੱਢੋ। ਦੋ ਚੀਜ਼ਾਂ ਨੇ ਬਗਾਵਤ ਅਤੇ ਕ੍ਰਾਂਤੀ। ਬਗਾਵਤ ਦਾ ਅਰਥ ਹੈ ਦੂਜੇ ਨੂੰ ਬਦਲਣਾ, ਕ੍ਰਾਂਤੀ ਦਾ ਅਰਥ ਹੈ ਆਪਣੇ ਆਪ ਨੂੰ ਬਦਲਣਾ। ਉਹ ਕਹਿੰਦੇ ਤੂੰ ਆਪਣੇ ਆਪ ਨੂੰ ਬਦਲ, ਸੰਸਾਰ ਤੇਰੇ ਉੱਤੋਂ ਬਦਲਣਾ ਸ਼ੁਰੂ ਹੋ ਜਾਏਗਾ। ਪਰ ਜੇ ਤੂੰ ਖੁਦ ਆਪਣੇ ਆਪ ਨੂੰ ਬਦਲਿਆ ਨਹੀਂ, ਸੰਸਾਰ ਨੂੰ ਬਦਲਣ ਵਾਸਤੇ ਤੁਰ ਪਿਆ, ਕੋਈ ਸੰਸਾਰ ਨਹੀਂ ਬਦਲਿਆ ਜਾਣਾ, ਕਿਸੇ ਦਾ ਕੁਝ ਵੀ ਸਵਰੇਗਾ ਨਹੀਂ। ਇਸ ਕਰਕੇ ਸਤਿਗੁਰੂ ਨੇ ਤਰੀਕਾ ਦੱਸ ਦਿੱਤਾ ਕਿ ਤੂੰ ਸੰਸਾਰ ਦੇ ਦੁੱਖ ਨੂੰ ਵੇਖ ਜ਼ਰੂਰ, ਪਰ ਉਸ ਦੁੱਖ ਨੂੰ ਵੇਖ ਕੇ ਦੁਖੀ ਨਾ ਹੋ, ਆਪਣੇ ਆਪ ਨੂੰ ਅਲੈਦਾ ਕਰ ਲੈ, ਵੱਖਰਾ ਕਰ ਲੈ। ਤਾਂ ਇਹ ਤਰੀਕਾ ਕਹਿ ਰਹੇ ਨੇ, ਜੇ ਹੀ ਤੂੰ ਨਦਰ ਕਰੇ ਤੇ ਹਾ ਕੋ ਹੋਵੇ, ਬਿਨ ਨਦਰੀ ਨਾ ਹੀ ਕੋ ਭੇਖ, ਕੋਈ ਭੇਖ ਬਿਨਾਂ ਤੇਰੇ ਨਜ਼ਰ ਤੋਂ ਬਾਹਰ ਨਹੀਂ ਹੈ। ਤੇਰੀ ਵਡਿਆਈ ਤੂੰ ਹੈ ਜਾਣੇ, ਸਭ ਤੁਧ ਨੂੰ ਨਿਤ ਧਿਆਏ। ਇਹ ਸੰਸਾਰ ਵਿੱਚ ਕੀ ਚੱਲ ਰਿਹਾ ਤੇਰੀ ਵਡਿਆਈ ਤੂੰ ਹੀ ਜਾਣਦਾ ਹੈ। ਜਿਉਂ ਜਿਉਂ ਸ਼ਬਦ ਦੀ ਸਮਾਪਤੀ ਹੋਏਗੀ, ਹਜ਼ੂਰ ਗੁਰੂ ਰਾਮਦਾਸ ਜੀ ਵਿਚਾਰ ਮੰਡਲ ਵਿੱਚੋਂ ਨਿਕਲ ਕੇ ਭਾਵ ਦਸ਼ਾ ਵਿੱਚ ਜਾ ਰਹੇ ਨੇ, ਆਪਣੇ ਹਿਰਦੇ ਵੱਲ ਜਾ ਰਹੇ ਨੇ, ਸੰਸਾਰ ਤੋਂ ਉੱਚੇ ਉੱਠੀ ਜਾ ਰਹੇ ਨੇ, ਕਿਉਂਕਿ ਸਾਰੀ ਗੁਰਬਾਣੀ ਵਿੱਚ ਪਹਿਲਾਂ ਵਿਚਾਰਾਂ ਨੇ ਫਿਰ ਪ੍ਰੇਮ ਹੈ। ਅੱਗੇ ਕਹਿ ਰਹੇ ਨੇ ਤੇਰੀ ਵਡਿਆਈ ਤੂੰ ਹੈ ਜਾਣਾ, ਸਭ ਤੁਧ ਨੂੰ ਨਿਤ ਧਿਆਏ। ਇਹ ਸਾਰਾ ਸੰਸਾਰ ਤੈਨੂੰ ਹੀ ਧਿਆ ਰਿਹਾ ਹੈ। ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮਿਲ ਹੈ, ਜੋ ਤੈਨੂੰ ਚੰਗਾ ਲੱਗਦਾ ਤੂੰ ਉਸਨੂੰ ਮਿਲ ਲੈਂਦਾ, ਉਹਦੇ 'ਤੇ ਕਿਰਪਾ ਕਰ ਦਿੰਦਾ ਹੈ। ਜਨ ਨਾਨਕ ਸੋ ਥਾਂਏ ਪਾਏ, ਉਸ ਮਨੁੱਖ ਦੀ ਕੀਤੀ ਹੋਈ ਬੰਦਗੀ ਥਾਂਏ ਲੇਖੇ ਵਿੱਚ ਪੈ ਜਾਂਦੀ ਜੋ ਤੇਰੇ ਦਰ 'ਤੇ ਪ੍ਰਵਾਨ ਹੋ ਜਾਏ। ਇਹ ਉਪਦੇਸ਼ ਹਜ਼ੂਰ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰ ਰਹੇ ਨੇ। ਆਓ ਆਨੰਦ ਸਾਹਿਬ ਬਾਣੀ ਦਾ ਪਾਠ ਮਿਲ ਕੇ ਕਰੀਏ, ਫਿਰ ਅਰਦਾਸ ਹੋਵੇਗੀ।